ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ
ਬੰਦਨ
ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੂੰ ਹਿਰਦੈ ਨਿਤ ਧਿਆਵੂੰ ਸ੍ਰੀ ਗੁਰੂ ਰਾਮਦਾਸ ਗੁਣ ਗਾਵੂੰ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ
ਨਾਸ਼ਕ
ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ
ਨਮੋ ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ
ਕਿਰਪਾਲਾ
ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੂੰ ਤਰਾ ਪਰ ਪੁਨ ਪੁਨ ਸੀਸਾ
ਪੁਨ ਪੁਨ ਸੀਸਾ
ਬੰਦੋ ਬਾਰ ਬਾਰ ਜਗਦੀਸ਼ ਜਾ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ
ਸਾਏ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਧੰਨ ਵਾਹਿਗੁਰੂ ਜੀ ਉਠਵਾਵੋ ਪਰਿਅੰਕ ਹਮਾਰ ਹਮ ਤੇ ਇਨਕੋ ਹੋਤ ਬਿਗਾਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਰਬ ਸਾਂਝੀ ਵਾਲਤਾ ਦੇ ਰਹਿਬਰ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਦੀ ਪਾਵਨ ਨਿਰਮਲ ਹਜ਼ੂਰੀ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਰੋਜ਼ਾਨਾ ਰਾਤ ਦੇ ਦੀਵਾਨ ਵਿੱਚ ਆਪਾਂ ਸਾਰੀਆਂ ਸੰਗਤਾਂ ਸਾਂਝੀ ਕਰਦੇ ਹਾਂ। ਸ੍ਰੀ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਸਤਿਗੁਰੂ ਸ਼ਹਿਨਸ਼ਾਹ ਨਾਲ ਈਰਖਾ ਕਰਨ ਵਾਲਾ ਇੱਕ ਬੰਦਾ ਇੱਕ ਤਪਾ ਹੈ ਜੋਗੀ ਖਡੂਰ ਸਾਹਿਬ ਦੀ ਧਰਤੀ 'ਤੇ ਰਹਿੰਦਾ। ਖਡੂਰ ਸਾਹਿਬ ਦੇ ਜ਼ਿਮੀਂਦਾਰਾਂ ਨੂੰ ਜਿਹੜੇ ਕਿਸਾਨ ਲੋਕ ਨੇ ਖੇਤੀਬਾੜੀ ਕਰਨ ਵਾਲੇ ਉਹਨਾਂ ਨੂੰ ਉਸ ਤਪੇ ਨੇ ਇਹ ਗੱਲ ਆਖੀ ਬੜਾ ਚਿਰ ਹੋ ਗਿਆ ਜਿਹੜਾ ਮੀਂਹ ਨਹੀਂ ਨਾ ਪਿਆ ਬਾਰਿਸ਼ ਨਹੀਂ ਪਈ ਸਾਰੀਆਂ ਖੇਤੀਆਂ ਸੜ ਰਹੀਆਂ ਪਸ਼ੂ ਪੰਛੀ ਤਰਿਆਏ ਮਰ ਰਹੇ ਆ ਸਿਰਫ ਇੱਕੋ ਹੀ ਕਾਰਨ ਆ ਵੀ ਜੇ ਗੁਰੂ ਅੰਗਦ ਦੇਵ ਨੂੰ ਤੁਸੀਂ ਖਡੂਰ ਸਾਹਿਬ ਵਿੱਚੋਂ ਬਾਹਰ ਕੱਢ ਦਿਉ ਤਾਂ ਮੈਂ ਮੀਂਹ ਪਵਾ ਦਿਆਂਗਾ ਬਾਰਿਸ਼ ਹੋਏਗੀ ਸਾਰੀਆਂ ਤੁਹਾਡੀਆਂ ਖੇਤੀਆਂ ਹਰੀਆਂ ਭਰੀਆਂ ਹੋਣਗੀਆਂ ਅਤੇ ਜਿਹੜਾ ਜ਼ਿਮੀਂਦਾਰ ਆ ਉਹਦਾ ਖੇਤੀ ਨਾਲ ਪਿਆਰ ਆ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਚੱਲਣੀ ਚਾਹੀਦੀ ਹੈ। ਉਹਨਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਾ ਕੇ ਕਿਹਾ ਭਈ ਤੁਹਾਡਾ ਕਰਕੇ ਸਾਰਾ ਪਿੰਡ ਦੁਖੀ ਆ ਇੱਕ ਪਰਿਵਾਰ ਦੇ ਵਿੱਚ ਜੀ ਮਾੜਾ ਹੋਵੇ ਤਾਂ ਉਹਨੂੰ ਪਾਸੇ ਹਟ ਜਾਣਾ ਚਾਹੀਦਾ ਬਾਕੀ ਟੱਬਰ ਸੁਖੀ ਰਹੇ ਪਿੰਡ ਦੇ ਵਿੱਚ ਇੱਕ ਬੰਦਾ ਮਾੜਾ ਹੋਵੇ ਉਹਦਾ ਕਰਕੇ ਸਾਰੇ ਪਿੰਡ ਨੂੰ ਦੁੱਖ ਭੋਗਣਾ ਪਏ ਅਤੇ ਸਿਆਣਪ ਆ ਵੀ ਉਹਨੂੰ ਬਾਹਰ ਨਿਕਲ ਜਾਣਾ ਚਾਹੀਦਾ ਇਹ ਜ਼ਿਮੀਂਦਾਰ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਦੁੱਖ ਸੁੱਖ ਜਿਹੜਾ ਵਾ ਇਹ ਕਿਸੇ ਕਰਕੇ ਨਹੀਂ ਮਿਲਦਾ ਅੱਜ ਸਾਡੇ 'ਚ ਵੀ ਇੱਕ ਬਿਰਤੀ ਹੈਗੀ ਜੇ ਮਾਫ਼ ਕਰਿਓ ਫਲਾਣੇ ਬੰਦੇ ਨੇ ਮੈਨੂੰ ਦੁੱਖ ਦੇ ਦਿੱਤਾ ਫਲਾਣੇ ਨੇ ਸਾਡੇ ਘਰ ਕੁਝ ਕਰ ਦਿੱਤਾ ਵਾ ਇਹ ਵੀ ਆਪਾਂ ਕਹਿੰਦੇ ਜੀ ਕੋਈ ਟੂਣਾ ਕਰ ਦਿੱਤਾ ਕੋਈ ਜੰਤਰ ਮੰਤਰ ਕਰ ਦਿੱਤਾ ਉਹਨੇ ਸਾਡੇ ਘਰ ਉਹਦਾ ਕਰਕੇ ਸਾਡਾ ਕੋਈ ਕਾਰੋਬਾਰ ਨਹੀਂ ਚੱਲਦਾ ਕੋਈ ਕਹਿੰਦਾ ਉਹਦਾ ਉਹਨੇ ਕੁਝ ਸਾਡੇ ਘਰ 'ਚ ਕਰ ਦਿੱਤਾ, ਸਾਡਾ ਬੱਚਾ ਨਹੀਂ ਠੀਕ ਹੁੰਦਾ। ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮ ਆਪਣੇ। ਗੁਰਮਤ ਨੇ ਇਹ ਮੰਨਿਆ, ਜਿਹੜੀ ਗੁਰਮਤ ਦੀ ਗੱਲ ਹੈ ਸਿੱਖੀ ਦੀ, ਦੁੱਖ ਸੁੱਖ ਕਰਮਾਂ ਦਾ ਹੈ ਅਤੇ ਪਰਮਾਤਮਾ ਦੇ ਹੁਕਮ 'ਚ ਹੈ, ਉਹਦੀ ਰਾਜ਼ਾ 'ਚ। ਕੁਛ ਨਹੀਂ ਹੋ ਸਕਦਾ ਮਾਲਕ ਦੇ ਹੁਕਮ ਤੋਂ ਬਿਨਾਂ। ਮਦਈ ਲਾਖ ਬੁਰਾ ਚਾਹੇ, ਕਹਾਵਤ ਹੈ ਆਪਣੀ ਇੱਕ, ਮਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਦੁਨੀਆਂ 'ਚ ਉਹ ਕੁਝ ਹੋਣਾ ਜੋ ਰੱਬ ਨੂੰ ਚੰਗਾ ਲੱਗਦਾ। ਇਸ ਲਈ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਕਰਮਾਂ ਦਾ ਹੁੰਦਾ ਦੁੱਖ ਸੁੱਖ, ਪਰਮਾਤਮਾ ਨਿਰੰਕਾਰ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਝੁੱਲ ਸਕਦਾ। ਬੜੇ ਬਚਨ ਗੁਰੂ ਸਾਹਿਬ ਨੇ ਦੱਸੇ, ਕੱਲ੍ਹ ਆਪਾਂ ਸਾਂਝੇ ਕੀਤੇ ਹੈ। ਉਹ ਗੁਰੂ ਅੰਗਦ ਦੇਵ ਸਾਹਿਬ ਨੂੰ ਅੱਗਿਓਂ ਪਤਾ ਕੀ ਕਹਿੰਦੇ ਹੋ, ਕਹਿੰਦੇ ਅਸੀਂ ਤੁਹਾਡਾ ਗਿਆਨ ਸੁਣਨ ਨਹੀਂ ਆਏ ਇੱਥੇ, ਅਸੀਂ ਕੋਈ ਤੁਹਾਡੀਆਂ ਗਿਆਨ ਦੀਆਂ ਗੱਲਾਂ ਨਹੀਂ ਕਹਿੰਦੇ ਸੁਣਨੀਆਂ, ਨਾ ਸਾਨੂੰ ਲੋੜ ਹੈ ਇਹਨਾਂ ਗੱਲਾਂ ਦੀ। ਤੁਸੀਂ ਆਪਣਾ ਬਿਸਤਰਾ ਗੋਲ ਕਰੋ, ਜਿਹੜਾ ਭਾਂਡਾ ਟੀਂਡਾ ਤੁਹਾਨੂੰ ਚਾਹੀਦਾ, ਮਤਲਬ ਘਰ ਦਾ ਜਿਹੜਾ ਜ਼ਰੂਰੀ ਸਮਾਨ ਤੁਹਾਨੂੰ ਚਾਹੀਦਾ, ਇਹ ਆਪਣਾ ਚੁੱਕੋ ਅਤੇ ਪਿੰਡ 'ਚੋਂ ਚਲੇ ਜਾਓ। ਅਗਰ ਨਹੀਂ, ਇੱਕ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਜੀ, ਵੇਖੋ ਈਰਖਾ ਕਿੰਨੀ ਆ, ਕਹਿੰਦੇ ਜੇ ਨਹੀਂ ਤਾਂ ਫਿਰ ਸਾਨੂੰ ਬਾਹੋਂ ਫੜ ਕੇ ਤੁਹਾਨੂੰ ਬਾਹਰ ਕੱਢਣਾ ਪਊਗਾ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਜਿਹੜੇ ਗੁਰੂ ਅੰਗਦ ਦੇਵ ਸਾਹਿਬ ਹੈ ਨਾ ਜੀ, ਦੂਜੇ ਪਾਤਸ਼ਾਹ, ਇਹ ਪਿਓ ਦਾਦੇ ਤੋਂ ਇੱਥੋਂ ਦੇ ਵਸਿੰਦੇ ਨਹੀਂ ਗਏ, ਖਡੂਰ ਸਾਹਿਬ ਦੇ। ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਆਇਆ ਖਡੂਰ ਸਾਹਿਬ ਦਾ ਨਾ, ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਇਹਨਾਂ ਦਾ ਪਹਿਲਾ ਪਿੰਡ ਹੈ ਜਿਹੜਾ ਨਗਰ ਹੈ ਜਿਹੜਾ, ਉਹ ਨਾਂਗੇ ਦੀ ਸਰਾਂ, ਇਹਨੂੰ ਮੱਤੇ ਦੀ ਸਰਾਂ ਕਹਿੰਦੇ ਹੁੰਦੇ ਸੀ ਪਹਿਲਾਂ। ਉੱਥੇ ਦਾ ਆਗਮਨ ਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ। ਇਹਨਾਂ ਦੇ ਪਿਤਾ ਦਾ ਨਾਂ ਸੀ ਫੇਰੂ ਮੱਲ। ਇਹ ਫਿਰ ਸਮਾਂ ਪਾ ਕੇ ਲੰਮੀ ਹਿਸਟਰੀ ਹੈ ਕਿਵੇਂ ਇੱਥੇ ਆਏ। ਖਡੂਰ ਸਾਹਿਬ ਦੇ ਨੇੜੇ ਸੰਘਰ ਪਿੰਡ ਆ ਇੱਕ, ਉੱਥੇ ਵੀ ਇਹਨਾਂ ਨੇ ਦੁਕਾਨਦਾਰੀ ਕੀਤੀ ਆ ਗੁਰੂ ਅੰਗਦ ਦੇਵ ਸਾਹਿਬ ਨੇ। ਲੰਮਿਆਂ ਹਿਸਟਰੀ ਆ ਉਹ, ਕਿਤੇ ਸਮਾਂ ਮਿਲਿਆ ਜ਼ਿਕਰ ਕਰਾਂਗੇ, ਅੱਜ ਦਾ ਇਹ ਟੌਪਿਕ ਨਹੀਂ ਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਜਿਹੜੇ ਕੰਮ ਵਾਸਤੇ ਤੁਹਾਨੂੰ ਅਸੀਂ ਆਏ ਹਾਂ ਉਹ ਚਲੋ ਤੁਸੀਂ ਅਤੇ ਛੱਡੋ ਖਡੂਰ ਸਾਹਿਬ। ਮਹਾਰਾਜ ਕਹਿੰਦੇ ਠੀਕ ਹੈ ਬਈ। ਜਿੱਥੇ ਕੱਲ੍ਹ ਲਿਆ ਕੇ ਆਪਾਂ ਕਥਾ ਸਮਾਪਤ ਕੀਤੀ ਸੀ, ਬਚਨ ਸਨ, ਸ਼੍ਰੀ ਅੰਗਦ ਸੁਣ ਬਹੁ ਬਿਕਸਾਨੇ, ਬੁੱਢੇ ਸੋਂ ਅਸ ਬਾਕ ਬਖਾਨੇ। ਜਿਹੜੇ ਬਾਬਾ ਬੁੱਢਾ ਸਾਹਿਬ ਹੈ ਨਾ ਜੀ, ਇਹਨਾਂ ਦਾ ਤੁਹਾਨੂੰ ਬਹੁਤ ਜ਼ਿਕਰ ਮਿਲੂਗਾ। ਸਾਰਿਆਂ ਗੁਰੂਆਂ ਦੇ ਇਤਿਹਾਸ 'ਚ ਤੁਹਾਨੂੰ ਜ਼ਿਕਰ ਮਿਲੂਗਾ। ਗੁਰੂ ਨਾਨਕ ਦੇਵ ਸਾਹਿਬ ਤੋਂ ਸ਼ੁਰੂ ਹੋ ਗਿਆ ਹੈ। ਬਾਬਾ ਬੁੱਢਾ ਸਾਹਿਬ ਦੀ ਇਸ ਵੇਲੇ ਵੀ ਜਿਹੜੀ ਉਮਰ ਆ ਬਾਬਾ ਬੁੱਢਾ ਸਾਹਿਬ ਦੀ, ਉਹ ਬਹੁਤ ਜ਼ਿਆਦਾ ਨਹੀਂ ਗੀ ਬਾਬਾ ਬੁੱਢਾ ਸਾਹਿਬ ਦੀ ਉਮਰ, ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਦਾ ਸਮਾਂ ਵਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ, ਇਹਨਾਂ ਨੇ ਆਪਣੀਆਂ ਪ੍ਰਚਾਰਕ ਫੇਰੀਆਂ ਜਿਹੜੀਆਂ ਸੀ ਉਹਦੇ ਵਿੱਚ ਨਹੀਂ ਬਾਬਾ ਬੁੱਢਾ ਸਾਹਿਬ ਨੂੰ ਬਹੁਤਾ ਮਿਲੇ। ਗੁਰੂ ਨਾਨਕ ਦੇਵ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਬਾਬਾ ਬੁੱਢਾ ਸਾਹਿਬ ਨਾਲ ਮੇਲ ਹੋਇਆ ਗੁਰੂ ਨਾਨਕ ਦੇਵ ਜੀ ਦਾ, ਚੇਤੇ ਰੱਖਿਓ। ਗੁਰੂ ਨਾਨਕ ਦੇਵ ਸਾਹਿਬ 1539 'ਚ ਜੋਤੀ ਜੋਤ ਸਮਾਏ, ਸੰਨ 1539 'ਚ, ਅਤੇ ਕੁਝ ਸਾਲ ਪਹਿਲਾਂ ਉਹਨਾਂ ਦਾ ਮੇਲ ਹੋਇਆ ਬਾਬਾ ਬੁੱਢਾ ਸਾਹਿਬ ਨਾਲ। ਉਦੋਂ ਬਾਬਾ ਬੁੱਢਾ ਸਾਹਿਬ 12 ਸਾਲ ਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ ਆ, 5-7 ਸਾਲ ਪਹਿਲਾਂ ਮੇਲ ਹੋ ਗਿਆ ਉਹ। ਅਤੇ ਸਾਧ ਸੰਗਤ, ਗੁਰੂ ਅੰਗਦ ਦੇਵ ਸਾਹਿਬ ਜਿਹੜੇ, ਇਹ ਕੁੱਲ ਟੋਟਲ 13 ਸਾਲ ਗੁਰਤਾ ਗੱਦੀ 'ਤੇ ਰਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇੰਝ ਕਹਿ ਲਓ ਵੀ ਬਾਬਾ ਬੁੱਢਾ ਸਾਹਿਬ ਜਿਹੜੇ ਆ ਉਹਨਾਂ ਦੀ ਇਸ ਵੇਲੇ ਜਵਾਨੀ ਦੀ ਉਮਰ ਹੈ, ਇੱਦਾਂ ਕਹਿ ਸਕਦੇ ਹਾਂ ਆਪਾਂ, ਕਿਉਂਕਿ ਜੇ ਮੈਂ ਇੱਕ ਇੱਕ ਸੰਨ ਕੱਢਣ ਲੱਗਾ ਇਹ ਲੰਮਾ ਵਕਤ ਹੈ। ਕੇਵਲ ਆਪ ਸਿਆਣੇ ਜਨ ਗੁਰੂ ਕੀ ਸੰਗਤ ਬੈਠੇ ਹੋ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਹੁਣ ਵੀ ਵੇਖੋ ਬਾਬਾ ਬੁੱਢਾ ਸਾਹਿਬ ਨੂੰ ਕਿੰਨਾ ਮਾਣ ਬਖਸ਼ ਰਹੇ। ਉਦੋਂ ਤੋਂ ਹੀ ਸ਼ੁਰੂ ਹੋ ਗਿਆ ਕੰਮ ਉਹਨਾਂ ਦਾ, ਬਾਬਾ ਬੁੱਢਾ ਸਾਹਿਬ ਦਾ ਜਿਹੜਾ ਸਤਿਕਾਰ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਤੋਂ ਸ਼ੁਰੂ ਹੋ ਗਿਆ, 12 ਸਾਲ ਦੀ ਉਮਰ ਤੋਂ ਹੀ। ਇਸ ਤਰ੍ਹਾਂ ਬੁੱਢੇ ਸੋਂ ਅਸ ਬਾਕ ਬਖਾਨੇ, ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਮਾਰੀ ਗੁਰੂ ਅੰਗਦ ਦੇਵ, ਆਓ ਬਾਬਾ ਬੁੱਢਾ ਜੀ। ਅਤੇ ਕਮਾਲ ਦੀ ਗੱਲ ਦੱਸਾਂ ਤੁਹਾਨੂੰ ਸਾਧ ਸੰਗਤ ਗੁਰੂ ਕੇ ਪਿਆਰਿਓ, ਬਾਬਾ ਬੁੱਢਾ ਸਾਹਿਬ ਨਾਲ ਬਾਬਾ ਸ਼ਬਦ ਜਿਹੜਾ ਵਾ ਇਹ ਗੁਰੂ ਨਾਨਕ ਤੋਂ ਹੀ ਲੱਗ ਗਿਆ ਵਾ। ਬੂੜੇ ਤੋਂ ਬੁੱਢਾ ਤਾਂ ਹੋ ਹੀ ਗਿਆ ਨਾ, ਪਹਿਲਾਂ ਨਾ ਬੁੱਢਾ ਵੀ ਤੇਰੀ ਉਮਰ ਛੋਟੀ ਆ ਅਤੇ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ, ਬੁੱਢਾ ਸ਼ਬਦ ਤਾਂ ਉਦੋਂ ਹੀ ਲੱਗ ਗਿਆ। ਪਰ ਉਦੋਂ ਤੋਂ ਹੀ ਸਤਿਕਾਰ ਦੇ ਨਾਲ, ਅਦਬ ਦੇ ਨਾਲ ਇਹਨਾਂ ਨੂੰ ਬਾਬਾ ਬੁੱਢਾ ਕਹਿਣਾ ਸ਼ੁਰੂ ਕਰ ਦਿੱਤਾ। ਇੱਕ ਬਚਨ ਆਪ ਜੀ ਦੀ ਜਾਣਕਾਰੀ ਹਿੱਤ ਹੋਰ ਬੇਨਤੀ ਕਰਦਾ, ਹੁਣ ਤਾਂ ਇਤਿਹਾਸ ਦੇ ਪੰਨਿਆਂ 'ਤੇ ਵੀ ਵਿਦਵਾਨਾਂ ਨੇ ਲਿਖ ਦਿੱਤਾ, ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਨਾ, ਅੰਮ੍ਰਿਤਸਰ ਡਿਸਟ੍ਰਿਕਟ ਹੈ ਜਿਹੜਾ, ਉੱਥੇ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ ਨਾ, ਕਿਤੇ ਆਪਾਂ ਗੁਰਦੁਆਰੇ ਸਾਹਿਬਾਂ ਦੇ ਵਿੱਚ ਜਦੋਂ ਜਾਂਦੇ ਹਾਂ, ਤਾਂ ਉਸ ਵਕਤ ਕੀ ਆ, ਜਿਹੜੇ ਗੁਰਦੁਆਰੇ ਸਾਹਿਬਾਂ ਦੇ ਗ੍ਰੰਥੀ ਸਾਹਿਬਾਨ ਹਨ, ਗੁਰਦੁਆਰਾ ਸਾਹਿਬਾਂ ਦੇ ਗ੍ਰੰਥੀ ਸਾਹਿਬਾਨ, ਉਹਨਾਂ ਨੂੰ ਵੀ ਕਈ ਵਾਰੀ ਸਤਿਕਾਰ ਨਾਲ ਅਜੇ ਵੀ ਬਾਬਾ ਕਹਿ ਕੇ ਬੁਲਾਇਆ ਜਾਂਦਾ। ਇਹ ਗੁਰਦੁਆਰੇ ਦੇ ਬਾਬਾ ਜੀ ਆ। ਹੋਰਨਾਂ ਸ਼ਹਿਰਾਂ 'ਚ ਵੀ, ਹੋਰਨਾਂ ਇਲਾਕਿਆਂ 'ਚ ਵੀ ਇਹ ਜਿਹੜੀ ਪਰੰਪਰਾ ਵਾ ਇਹ ਹੋਏਗੀ, ਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਆ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨਾਂ ਨੂੰ ਵੀ ਕਈ ਵਾਰੀ ਬਾਬਾ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਇਹ ਜਿਹੜਾ ਮਾਣ ਸਤਿਕਾਰ ਆ, ਇਹ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਮਿਲਿਆ, ਔਰ ਜੋਤੀ ਜੋਤ ਸਮਾਉਣ ਤੱਕ ਉਸ ਗੁਰੂ ਕੇ ਮਹਾਨ ਸਿੱਖ ਨੂੰ ਬਾਬਾ ਸ਼ਬਦ ਕਹਿ ਕੇ ਹੀ ਪੁਕਾਰਿਆ ਗਿਆ। ਬਹੁਤ ਘੱਟ ਸਿੱਖਾਂ ਦਾ ਜ਼ਿਕਰ ਆਏਗਾ ਜਿਨ੍ਹਾਂ ਨੂੰ ਬਾਬਾ ਸ਼ਬਦ ਨਾਲ ਪੁਕਾਰਿਆ ਗਿਆ, ਜਾਂ ਕਲਗੀਧਰ ਪਾਤਸ਼ਾਹ ਤੋਂ ਖੰਡੇ ਬਾਟੇ ਦੀ ਪੌਲ ਛਕੀ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਵੀ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ। ਕਹਿਣ ਦਾ ਭਾਵ, ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਨੇ ਆਵਾਜ਼ ਮਾਰੀ, ਆਓ ਬਾਬਾ ਬੁੱਢਾ ਜੀ, ਅਤੇ ਕੀ ਹੁਕਮ ਲਾਇਆ ਹੁਣ ਜਾਣ ਵਾਸਤੇ, ਮਤਲਬ ਤਿਆਰੀ ਕੀਤੀ ਆ ਵੀ ਆਪਾਂ ਹੁਣ ਇਹ ਨਗਰ ਜਿਹੜਾ ਛੱਡ ਜਾਣਾ, ਆਓ ਸਰਵਣ ਕਰਦੇ ਹਾਂ, ਮਨ ਬਿਰਤੀ ਟਿਕਾਓ, ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਉਠਵਾਓ ਪਰਿਅੰਕ ਹਮਾਰੋ, ਹਮ ਤੇ ਇਨਕੋ ਹੋਤ ਬਿਗਾਰੋ।
ਕਿੱਡੀ ਕਮਾਲ ਦੀ ਗੱਲ ਆ, ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ, ਗੱਲ ਇਹ ਆ ਵੀ ਆਪਣੇ ਤੋਂ ਇਹ ਬੰਦੇ ਹੈਗੇ ਦੁਖੀ, ਸਾਡੇ ਨਾਲ ਇਹਨਾਂ ਦੇ ਕੰਮ ਵਿਗੜਦੇ ਆ, ਇਹ ਕਹਿੰਦੇ ਸਾਡੀਆਂ ਖੇਤੀਆਂ ਸੜ ਗਈਆਂ, ਮੀਂਹ ਨਹੀਂ ਪਿਆ ਤੁਹਾਡੇ ਇੱਥੇ ਰਹਿਣ ਕਰਕੇ, ਇਸ ਲਈ ਉਠਵਾਓ ਪਰਿਅੰਕ ਹਮਾਰੋ। ਪਰਿਅੰਕ ਪਲੰਘ ਨੂੰ ਕਹਿੰਦੇ ਆ, ਮੰਜੇ ਨੂੰ। ਉਠਵਾਓ ਪਰਿਅੰਕ ਹਮਾਰੋ, ਮੰਜਾ ਉਠਾਓ ਅਤੇ ਆਪਾਂ ਹੁਣ ਇੱਥੋਂ ਚੱਲੀਏ। ਹੁਣ ਇਹਦਾ ਭਾਵ ਇਹੋ ਜਿਹਾ ਨਾ ਸਮਝੋ ਪਰਿਅੰਕ ਵੀ ਗੁਰੂ ਅੰਗਦ ਦੇਵ ਮੰਜੇ 'ਤੇ ਬੈਠੇ ਆ, ਉਹ ਇਹ ਕਹਿੰਦੇ ਆ ਵੀ ਸਾਡਾ ਮੰਜਾ ਵੀ ਚਾਰ ਜਣੇ ਜਾਂ ਚੁੱਕੋ ਅਤੇ ਫਿਰ ਅਸੀਂ ਜਾਣਾ, ਇੱਦਾਂ ਇਹ ਮਤਲਬ ਨਹੀਂ ਆ। ਮੰਜਾ ਵੀ ਜਿੱਥੇ ਜਾ ਕੇ ਥੋੜ੍ਹਾ ਬਹੁਤਾ ਆਪਾਂ ਆਰਾਮ ਕਰਨਾ, ਵੀ ਇੱਕ ਅੱਧਾ ਮੰਜਾ ਬਿਸਤਰਾ ਆਪਣਾ ਲਓ ਅਤੇ ਆਪਾਂ ਹੁਣ ਚੱਲੀਏ, ਨਗਰ ਛੱਡ ਦੇਣਾ ਹੈ।
ਜੰਗਲ ਮੈਕਟੀ ਪੁਰਾਣੀ, ਖਾਨ ਰਾਜ ਰਜਾ ਦਾ ਨਾਮ ਬਖਾਨੀ।
ਪਿੰਡ ਦਾ ਨਾਂ ਸੁਣ ਲਿਓ ਹੁਣ, ਖਿਆਲ ਕਰਿਓ ਇਹ ਇਤਿਹਾਸ ਹੈ ਸਾਡਾ। ਖਡੂਰ ਸਾਹਿਬ ਛੱਡ ਕੇ ਗੁਰੂ ਅੰਗਦ ਦੇਵ ਸਾਹਿਬ ਕਿੱਥੇ ਗਏ? ਇੱਕ ਨਗਰ ਆ ਖਾਨ ਰਜਾਦਾ, ਖਡੂਰ ਸਾਹਿਬ ਦੇ ਨੇੜੇ ਖਾਨ ਰਜਾਦਾ ਪਿੰਡ ਆ, ਅਤੇ ਉਹ ਪਿੰਡ ਦੇ ਵਿੱਚ ਨਹੀਂ, ਜੰਗਲ ਮੈਂ ਇੱਕ ਡੀ ਪੁਰਾਣੀ, ਡੀ ਸ਼ਬਦ ਵੀ ਪੰਜਾਬ 'ਚ ਵਰਤਦੇ ਆ, ਇਹਨੂੰ ਥੇ ਵੀ ਕਹਿੰਦੇ। ਆਮ ਤੌਰ 'ਤੇ ਇੱਕ ਸ਼ਬਦ ਵਰਤਿਆ ਜਾਂਦਾ ਝਿੜੀ, ਜਿੱਥੇ ਆਲੇ ਦੁਆਲੇ ਮਤਲਬ ਜੰਗਲ ਆ, ਆਲੇ ਦੁਆਲੇ ਕੋਈ ਵਾਸਾ ਨਹੀਂ, ਲੋਕ ਰਹਿੰਦੇ ਨਹੀਂ, ਘਰ ਬਾਹਰ ਨਹੀਂ ਗੇ ਲੋਕਾਂ ਦੇ, ਅਤੇ ਆਲੇ ਦੁਆਲੇ ਜੰਗਲ ਆ, ਬੂਟੇ ਆ, ਝਾੜੀਆਂ, ਇਹਨੂੰ ਝਿੜੀ ਵੀ ਕਹਿੰਦੇ ਆ ਪੰਜਾਬ 'ਚ ਆਪਣੇ। ਇਸ ਤਰ੍ਹਾਂ ਉਸ ਖਾਨ ਰਜਾਦੇ ਪਿੰਡ ਦੇ ਨੇੜੇ ਜੰਗਲ ਜਿਹੇ ਦਾ ਇੱਕ ਇਲਾਕਾ ਵਾ, ਅਤੇ ਆਲੇ ਦੁਆਲੇ ਬੜੀਆਂ ਝਾੜੀਆਂ, ਦਰਖਤ ਆ, ਉਜਾੜ ਪਈ ਆ, ਜਿੱਥੇ ਕੋਈ ਨਹੀਂ ਰਹਿੰਦਾ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਝਿੜੀ ਵਿੱਚ ਚਲੇ ਗਏ।
ਚਲੋ ਤਾਂ ਹਮ ਕਰੈ ਇਕੰਤ, ਸ਼ੁਭੰਤ ਇਕੰਤ ਹੈ ਸੰਤ ਮਹੰਤ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਹੋਇਆ ਬਈ, ਆਪਾਂ ਹੁਣ ਇੱਥੇ ਚੱਲਦੇ ਹਾਂ, ਇੱਥੇ ਰਹਿੰਦੇ ਹਾਂ। ਅਤੇ ਇੱਕ ਬਚਨ ਪਤਾ ਕੀ ਕਿਹਾ ਜੀ ਗੁਰੂ ਅੰਗਦ ਦੇਵ ਸਾਹਿਬ ਨੇ, ਕਹਿੰਦੇ ਵਧੀਆ ਹੋ ਗਿਆ, ਆਪਾਂ ਨੂੰ ਇਕਾਂਤ ਮਿਲ ਗਈ ਆ ਥੋੜ੍ਹੀ ਜੀ, ਇਸ ਬਹਾਨੇ ਨਾਲ ਨਾ ਆਪਾਂ ਨੂੰ ਇਕਾਂਤ ਮਿਲ ਗਈ ਆ, ਟਿਕਾਵ ਆ ਇੱਥੇ, ਹੁਣ ਆਲੇ ਦੁਆਲੇ ਕੋਈ ਰੌਲਾ ਰੱਪਾ ਨਹੀਂ, ਆਪਾਂ ਹੁਣ ਕੁਛ ਨਾ ਕੁਛ ਹੋਰ ਨਾਮ ਸਿਮਰਨ ਅਤੇ ਭਜਨ ਬੰਦਗੀ 'ਚ ਆਨੰਦ ਨਾਲ ਜੁੜਾਂਗੇ।
ਸੁਣ ਕੇ ਸਭ ਸਿੱਖਣ ਮਨ ਜਾਣਾ, ਤਪੇ ਅਸ਼ੂਸਕ ਦੁਸ਼ਟ ਬਖਾਨਾ।
ਕਹਿੰਦੇ ਸਾਰਿਆਂ ਨੇ, ਜਿੰਨੇ ਵੀ ਸਿੱਖ ਆ ਚੁੱਪ ਆ ਸਾਰੇ, ਕਿਸੇ ਨੇ ਕੋਈ ਬਚਨ ਨਹੀਂ ਕੀਤਾ, ਸਾਰਿਆਂ ਸਿੱਖਾਂ ਨੇ ਆਪਣੇ ਆਪਣੇ ਦਿਲਾਂ 'ਚ ਜਾਣਿਆ, ਮਨਾਂ 'ਚ ਜਾਣਿਆ ਵੀ ਜਿਹੜਾ ਤਪਾ ਨਾ, ਇਹ ਗੁਰੂ ਅੰਗਦ ਦੇਵ ਸਾਹਿਬ ਨਾਲ ਈਰਖਾ ਕਰਦਾ ਹੈ। ਇਸ ਗੱਲ ਦਾ ਸਾਰੇ ਸਿੱਖਾਂ ਨੂੰ ਪਤਾ ਵਾ ਵੀ ਇਹ ਤਪੇ ਦੀ ਈਰਖਾ ਕਰਕੇ ਸਾਨੂੰ ਖਡੂਰ ਸਾਹਿਬ ਛੱਡਣਾ ਪਿਆ, ਅਤੇ ਦੁਸ਼ਟ ਬੰਦਾ ਵਾ ਉਹਦੇ ਜਿਹੜੇ ਬੋਲ ਆ ਨਾ ਤਪੇ ਦੇ, ਉਹ ਦੁਸ਼ਟ ਬੋਲ ਆ, ਭੈੜੇ ਬੋਲ ਆ ਉਹਦੇ, ਅਤੇ ਈਰਖਾਵਾਦੀ ਸੋਚ ਹੈ ਉਸ ਦੀ।
ਰਾਖ ਮੂਰਖ ਲਖੇ ਨਾ ਕੈਸੇ, ਅਗੀ ਈਰਖਾ ਠਾਣੇ ਜੈਸੇ।
ਕਹਿੰਦੇ ਕਮਾਲ ਦੀ ਗੱਲ ਆ ਵੀ ਇਹ ਚੰਗੇ ਭਲੇ ਲੋਕ, ਸਿੱਖ ਸਲਾਹ ਇੱਕ ਦੂਜੇ ਨਾਲ ਗੱਲਾਂ ਕਰਦੇ, ਜਿੱਦਾਂ ਉਹ ਕਹਿੰਦੇ ਵੀ ਚੰਗੇ ਭਲੇ ਲੋਕ, ਜ਼ਿਮੀਂਦਾਰ, ਸਿਆਣੇ ਬਿਆਣੇ, ਪਿੰਡ ਦੀ ਪੰਚਾਇਤ ਲੰਬੜਦਾਰ ਆਗੂ ਬੰਦੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਤਪਾ ਗੁਰੂ ਅੰਗਦ ਦੇਵ ਨਾਲ ਈਰਖਾ ਕਰਦਾ, ਤਾਂ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਵਾ। ਪਰ ਇਹ ਤਪਾ ਜਿਹੜਾ ਇਹ ਪਾਪੀ ਆ, ਦੁਸ਼ਟ ਆ ਬੰਦਾ ਇਹ, ਕਹਿੰਦੇ ਉਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਇਸ ਗੱਲ ਦੀ, ਕਿਉਂਕਿ ਉਹਨਾਂ ਦਾ ਸੰਬੰਧ ਸਿਰਫ ਧਨ ਮਾਇਆ ਅਤੇ ਖੇਤੀਬਾੜੀ ਨਾਲ ਹੈ।
अपरूपा बनत कुछ नाही निकसै चलै आण थल माही।
सिखा ने भी यो विचार सारे भी आप भी गुरु साहब के नाल ही जिथे गुरु साहब जाणगे उत्थे ही आपां रहना जिथे वह रहणगे। इसलिए होर कोई ढंग जिहड़ा उपाय आ कोई जुगत होर है नहीं है भी इन्हां पिंड दे लोकां नूं आपां थोड़ा बहुता समझा दीए। इसलिए इत्थों जाना ही भला है ठीक है।
करै देर बिगड़ै मत मंदे महामूल मिल जह बरंदे।
आपां नूं देर नहीं गिलाउणी चाहीदी। सिख कहिंदे भी आपां भी उत्थे खान रजादे ही जिथे महाराज गए उस झिड़ी च भी आपां भी सारिआं ने उत्थे ही हुण चले जाना वा क्योंकि ये महामूड ये मूर्ख लोग आ। इस करके इन्हां नाल बहुत गल्लां बातां भी करनियां अपनी पाती जिहड़ी है ना अपनी इज्जत जिहड़ी आ उह इन्हां नाल बहुत गल्लां करके गवाउण वाली गल है।
लख जतन निकसन ही चाह चले वैर को सो थल जहा।
लख अजतन जतन नूं ऐड़ा लाता भाई संतोख सिंह भी को जतन हुंदा उद्यम उपराला करना भी किसी ना किसी ढंग नाल आपां इन्हां लोकां नूं समझाइए इन्हां दी मत टिकाने लियाइए भी तुसीं जो कर रहे जे भी ये गलत वा। कहिंदे सारे सिखां ने इह सलाह मशवरा कीता भी इत्थे कोई जतन नहीं चल सकदा। इस लई फैसला इहो ही आ भी चले वैर को सो थल जहां जिथे गुरु अंगद देव चले उत्थे ही आपां नूं जाना चाहीदा है।
क्रिख कारण सो निकसत कहो हमरे बास जे तुम दुख लहो।
सिख भी नाल इहो ही कहिंदे आ गुरु साहब ने भी इह कहा सिख भी नाल इहो ही कहिंदे आ भी जे भाई साडा करके तुहानूं दुख आ गुरु अंगद देव साहब करके दुख आ असीं भी गुरु अंगद देव साहब दे नाल ही आ ते भी ठीक है असीं भी चल जांदे गुरु अंगद देव साहब दे नाल ही ते तुहानूं सुखी रहना चाहीदा तुसीं सुखी वसो साडी कोई गल नहीं है।
तो हम जाए अबर थल रहै ग्राम दुखी क्यों करबे चाहै।
होर किसे थल ते होर किसे जगह ते जाके वस जांदे आ इस पिंड खडूर साहब दे लोकां नूं क्यों दुखी करना है।
जे तक से संग सिधारे चले पिछारी गुरु अगारे।
उस खान रजादे वाल नूं महाराज सच्चे पातशाह चले ते कहंदे जितक सिख थे जिन्ने क सिख हैगे सीगे सब संग सिधारे सारे महाराज दे नाल चले पिछाड़ी गुरु अगारे। गुरु अंगद देव साहब अगे अगे ते नाल मगर मगर सारे सिख। महाराज ने इशारा देता भी आपां जाणा कित्थे आ जगह सारी समझाती भी उत्थे पहुंचना है।
चौदह लोकन थापु थापे तौ छिमा निद परम अमापे।
आखो सतनाम श्री। वेखो भाई संतोख सिंह की लिखदे जी कहंदे सारी दी सारी सृष्टि दी थापना करन वाला थाप उथापे। थाप दा अर्थ हुंदा पैदा करना उथाप दा अर्थ हुंदा नाश करना। सारी दी सारी सृष्टि भाव जिन्ने पताल लोक ते आकाश लोक कली इस धरती दी गल नहीं कहंदे गुरु अंगद देव साहब एडी ताकत दे शक्ति दे मालिक आ जिन्ने पताल ते आकाश लोक आ सारिआं नूं अख चमकण जिन्ने समय च साज सकदे आ ते अख चमकण जिन्ने समय च नाश कर सकदे इन्नी ताकत दा मालिक है वह सतगुर। धन श्री गुरु अंगद देव महाराज सच्चे पातशाह। ते सजणो जदों कहिंदे चल जाओ ते हाथ जोड़ के कहिंदे जे मेरे तो कोई दुखी है ना ठीक है मैं ते दुनिया नूं सुख देना चाहुंदा लोक सुखी रहण ते जे मेरे तो तुहानूं दुख आ ठीक है आपां पासे हट जांदे आ। वेखो सिखी इह सिखी दे भी असूल वा। कोई कहिंदा मैं तुहाडे तो दुखी हाँ उह कहिंदे सजणा दस सुखी किवें हो सकदा मैं की करां जिहदे नाल तू सुखी हो सकदा तेरी आत्मा नूं तेरे दिल नूं शांति मिल जाए। है ईरखावादी सोच उहनां दे अंदर पर सतगुर कहिंदे जो मालिक दा हुक्म रजा। सतगुर गुरु अंगद देव साहब दा तुसीं जीवन पढ़ोगे ना जी आउण वाले इतिहास दे विच वी तुसीं सरवण करदे रहना। गुरु अंगद देव साहब है सारे गुरु साहिबान ही भाणे रजा च दस गुरु साहब शरीरक जामे च होए आ पर गुरु अंगद देव साहब दीआं जिहड़ीआं बातां ना साध संग ये सच जे भाई जीवा ना निकी जी दलील एक मिनट दी सिर्फ भाई जीवा गुरु अंगद देव साहब नू खिचड़ी बना के खवाउंदा हुंदा सी घरों बना के लिआउंदा सी खिचड़ी चौलां दी। हवा चलन लग पई एक दिन निका निका मीह पैण लग पिया अग ना बले जी चुल्हे च जदों अग बालन लगे हवा का बुला आवे अग बुझ जे ਅਤੇ ਭਾਈ ਜੀਵਾ ਕਹਿੰਦਾ ਹੇ ਵਾਹਿਗੁਰੂ ਪਰਮੇਸ਼ਰ ਜੀ, ਗੁਰੂ ਅੰਗਦ ਦੇਵ ਲਈ ਖਿਚੜੀ ਬਣਾਉਣੀ ਆ, ਹਵਾ ਹੀ ਨਹੀਂ ਹਟਦੀ, ਅੱਗ ਹੀ ਨਹੀਂ ਬਲਦੀ ਚੰਗੀ ਤਰ੍ਹਾਂ, ਹੈ ਤਾਂ ਹੁਣ ਉਹ ਅਰਦਾਸ ਉਹਦੀ, ਹਵਾ ਬੰਦ ਹੋ ਗਈ, ਖਿਚੜੀ ਬਣਾ ਲਈ ਉਹਨੇ। ਜਦੋਂ ਖਿਚੜੀ ਬਣਾ ਕੇ ਲੈ ਕੇ ਗਿਆ ਨਾ, ਤਾਂ ਗੁਰੂ ਅੰਗਦ ਦੇਵ ਸਾਹਿਬ ਦੇ ਅੱਗੇ ਰੱਖੀ ਉਹਨੇ, ਬਰਤਨ ਅੱਗੇ ਰੱਖਿਆ, ਮਹਾਰਾਜ ਛਕੋ, ਅਤੇ ਗੁਰੂ ਅੰਗਦ ਦੇਵ ਸਾਹਿਬ ਪਤਾ ਕੀ ਕਹਿੰਦੇ, ਅੱਜ ਨਹੀਂ ਖਾਣੀ, ਅੱਜ ਨਹੀਂ ਤੇਰੀ ਖਿਚੜੀ ਖਾਣ ਵਾਲੀ ਨੀਗੀ ਅੱਜ। ਹੈ ਅੰਤਰਜਾਮੀ ਵੀ ਹੈ ਨਾ, ਘਰ ਹੋਇਆ ਇਹ ਤਾਂ ਕੰਮ, ਹੁਣ ਕਹਿੰਦੇ ਖਾਣ ਵਾਲੀ ਨੀਗੀ ਅੱਜ। ਮਹਾਰਾਜ ਸੱਚੇ ਪਾਤਸ਼ਾਹ ਕੀ ਗੱਲ ਹੋ ਗਈ, ਮੇਰੇ ਤੋਂ ਗਲਤੀ ਹੋ ਗਈ ਕੋਈ? ਪਤਾ ਗੁਰੂ ਅੰਗਦ ਦੇਵ ਸਾਹਿਬ ਕੀ ਕਹਿੰਦੇ, ਕਹਿੰਦੇ ਅੱਜ ਤੂੰ ਰੱਬ ਦੀ ਰਜ਼ਾ ਵਿੱਚ ਦਖਲ ਦਿੱਤਾ। ਇੱਥੋਂ ਤੱਕ ਗੁਰੂ ਅੰਗਦ ਦੇਵ ਸਾਹਿਬ ਦਾ ਜੀਵਨ ਆ, ਕਹਿੰਦੇ ਤੂੰ ਰੱਬ ਦੀ ਰਜ਼ਾ 'ਚ ਦਖਲ ਦਿੱਤਾ ਵਾ ਅੱਜ। ਮਹਾਰਾਜ ਮੈਂ ਕੀ ਕੀਤਾ? ਕਹਿੰਦੇ ਹਵਾ ਚੱਲਦੀ ਸੀ, ਰੋਕੀ ਉਹਨੂੰ, ਕਿਹਾ ਸੀ ਨਾ ਬੰਦ ਕਰ, ਤੇਰੇ ਕਹਿਣ 'ਤੇ, ਤੇਰੀ ਅਰਦਾਸ 'ਤੇ, ਜਾਂ ਗੁਰੂ ਅੰਗਦ ਦੇਵ ਸਾਹਿਬ ਦਾ ਨਾਮ ਹੀ ਲਿਆ ਉਹਨੇ ਵੀ ਗੁਰੂ ਅੰਗਦ ਦੇਵ ਲਈ ਖਿਚੜੀ ਬਣਾਉਣੀ ਆ, ਹਵਾ ਤਾਂ ਰੋਕ ਹੀ ਜਾਣੀ, ਰਜ਼ਾ 'ਚ ਤਾਂ ਨਹੀਂ ਨਾ ਰਿਹਾ, ਤੇਰੇ ਹੁਕਮ 'ਚ ਚੱਲ ਰਹੀ ਹਵਾ। ਕਹਿੰਦੇ ਮੈਨੂੰ ਖਿਚੜੀ ਖਵਾਉਣੀ ਆ ਨਾ ਤੂੰ? ਕਹਿੰਦਾ ਜੀ ਹਾਂ, ਛਕਾਉਣੀ ਨਾ ਮੈਨੂੰ ਖਿਚੜੀ? ਹਾਂ ਮਹਾਰਾਜ। ਤੈਨੂੰ ਪਤਾ ਵੀ ਉਸ ਹਵਾ ਨਾਲ, ਆ ਧਿਆਨ ਨਾਲ ਸੁਣਿਓ ਗੱਲ, ਗੁਰੂ ਅੰਗਦ ਦੇਵ ਕਹਿੰਦੇ ਆ ਇਹ ਗੱਲ, ਕਹਿੰਦੇ ਉਹ ਭਾਈ ਜੀਵਿਆ, ਉਸ ਹਵਾ ਨਾਲ, ਉਹ ਜਿਹੜਾ ਹਵਾ ਦਾ ਬੁੱਲਾ ਆਉਂਦਾ ਸੀ ਨਾ ਵਾਰ ਵਾਰ, ਉਸ ਹਵਾ ਨਾਲ ਕਈਆਂ ਕੀੜਿਆਂ ਮਕੌੜਿਆਂ ਦਾ ਰਿਜਕ ਇੱਕ ਜਗ੍ਹਾ ਤੋਂ ਉੱਡ ਕੇ ਉਹਨਾਂ ਦੇ ਪਾਸ ਦੂਜੀ ਜਗ੍ਹਾ 'ਤੇ ਪਹੁੰਚਣਾ, ਉਹਨਾਂ ਦੇ ਕੋਲ, ਇਹ ਰੱਬ ਨੇ ਪਹੁੰਚਾਉਣਾ। ਕਿੱਥੇ ਕੋਈ ਦਾਣੇ ਪਏ ਆ, ਕਿੱਥੇ ਕੋਈ ਖਾਣਾ ਦਾਣਾ ਕਿਸੇ ਕੀੜਿਆਂ ਮਕੌੜਿਆਂ ਦਾ ਪਿਆ, ਇਹਨੂੰ ਉਡਾ ਕੇ ਉੱਥੇ ਕੋਈ ਕੀੜਾ ਮਕੌੜਾ ਭੁੱਖਾ ਬੈਠਾ, ਉੱਥੇ ਪਹੁੰਚਾਉਣਾ ਉਹਨੇ, ਇੱਥੇ ਖਾ। ਕਿੰਨਿਆਂ ਨੂੰ ਭੁੱਖਾ ਰੱਖਿਆ ਤੈਨੂੰ ਪਤਾ? ਅੱਜ ਮੈਨੂੰ ਖਵਾਉਣ ਵਾਸਤੇ ਕਿੰਨਿਆਂ ਨੂੰ ਭੁੱਖਾ ਰੱਖਿਆ ਜੀ? ਅੱਜ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ ਪਾਤਸ਼ਾਹ। ਅੱਛਾ, ਇੱਥੋਂ ਤੱਕ ਰਜ਼ਾ 'ਚ ਰਹਿਣਾ, ਇੱਥੋਂ ਤੱਕ ਰੱਬ ਦਾ ਹੁਕਮ ਮੰਨਣਾ ਜਾ ਕੇ? ਗੁਰੂ ਅੰਗਦ ਦੇਵ ਕਹਿੰਦੇ ਹਾਂ। ਚੁੱਕ ਲਾ ਖਿਚੜੀ ਆਪਣੀ, ਉਹਨੇ ਫਿਰ ਚਰਨਾਂ 'ਤੇ ਸਿਰ ਰੱਖ ਕੇ ਨਾ ਜੀ ਖਿਮਾ ਮੰਗੀ, ਮਹਾਰਾਜ ਅੱਜ ਛਕ ਲਓ, ਅੱਗੇ ਤੋਂ ਨਹੀਂ ਮੈਂ ਕਰਦਾ, ਅੱਜ ਛਕ ਲਓ ਤੁਸੀਂ, ਹੁਣ ਮੈਨੂੰ ਮਾਫ਼ ਕਰ ਦਿਓ। ਗੁਰੂ ਬਖਸ਼ੰਦ ਵੀ ਹੈ ਨਾ, ਗੁਰੂ ਬਖਸ਼ਣਹਾਰ ਵੀ ਆ, ਇੱਥੋਂ ਤੱਕ ਰਜ਼ਾ ਦਾ ਮਾਲਕ ਹੈ ਸਤਿਗੁਰ ਜਿਹੜਾ। ਤੱਤੀਆਂ ਤਵੀਆਂ ਤੁਹਾਡੇ ਸਾਹਮਣੇ ਆ, ਤੱਤੀਆਂ ਤਵੀਆਂ, ਸੀਸ 'ਚ ਗਰਮ ਰੇਤਾ, ਅਤੇ ਕਹਿੰਦੇ ਕਿਹਨੂੰ ਆ ਵੀ ਇਹ ਮੈਨੂੰ ਕੌਣ ਕਰ ਰਿਹਾ, ਤੱਤੀਆਂ ਤਵੀਆਂ 'ਤੇ ਮੈਨੂੰ ਕੌਣ ਬਿਠਾ ਰਿਹਾ? ਕਿਹਨੂੰ ਕਹਿੰਦੇ ਆ? ਚੰਦੂ ਨੂੰ ਕਿਹਾ, ਜਹਾਂਗੀਰ ਨੂੰ ਕਿਹਾ? ਤੇਰਾ ਕੀ ਆ, ਤੇਰਾ ਕੀਤਾ ਹੋਇਆ ਕੰਮ ਜਿਹੜਾ ਹੋ ਰਿਹਾ ਤੇਰਾ ਕੀਤਾ ਵਾ। ਕਿਹਨੂੰ ਕਹਿੰਦੇ ਆ? ਰੱਬ ਨੂੰ। ਤੇਰਾ ਕੀ ਆ, ਅਤੇ ਜਿਹੜਾ ਤੇਰਾ ਕੀਤਾ ਉਹ ਮਿੱਠਾ, ਜੋ ਤੂੰ ਕਰਦਾ ਮਿੱਠਾ ਵਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ, ਇੱਥੋਂ ਤੱਕ ਜਾ, ਇਹ ਨਹੀਂ ਵੀ ਸਾਰਾ ਕੁਛ ਸਾਡੇ ਅੰਦਰ ਕਿਤੇ ਕਿਣਕਾ ਹੀ ਟਿਕ ਗਿਆ ਨਾ ਸੱਜਣੋ, ਕਿਣਕਾ ਹੀ। ਤੇਰਾ ਕੀ ਆ, ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ, ਉਹ ਸਾਰੇ ਪਤਾਲ ਅਤੇ ਆਕਾਸ਼ਾਂ ਨੂੰ ਅੱਖ ਝਪਕਣ ਜਿੰਨੇ ਸਮੇਂ 'ਚ ਥਾਪ ਦੇਣ ਵਾਲਿਆ, ਅਤੇ ਅੱਖ ਝਪਕਣ ਜਿੰਨੇ ਸਮੇਂ 'ਚ ਨਾਸ਼ ਕਰ ਦੇਣ ਵਾਲਿਆ, ਧੰਨ ਗੁਰੂ ਅੰਗਦ ਦੇਵ। ਇੰਨੀ ਨਿਮਰਤਾ, ਇੰਨਾ ਆਪਾਂ ਗਵਾਚਿਆ ਹੀ, ਇੱਕ ਬਚਨ ਕਰ ਦੇਣ ਉਹ ਸਾਰੇ ਜਿੰਨੇ ਈਰਖਾ ਕਰਨ ਵਾਲੇ ਸਵਾਹ ਹੋ ਜਾਣ ਭਾਵੇਂ ਸਾਰੇ। ਕਹਿੰਦੇ ਨਾ ਬਈ, ਰਜ਼ਾ ਕਾਹਦੀ ਹੋਈ ਫਿਰ? ਹੁਕਮ ਕਹਿੰਦਾ ਫਿਰ ਤਾਂ ਮੇਰੀ ਮਰਜ਼ੀ ਚੱਲਣ ਲੱਗ ਪਈ, ਫਿਰ ਤਾਂ ਮੇਰੀ ਮਰਜ਼ੀ ਚੱਲਣ ਲੱਗ ਪਈ, ਉਹਦੇ ਹੁਕਮ 'ਚ ਤਾਂ ਨਹੀਂ ਨਾ ਮੈਂ। ਵੱਡੇ ਤੋਂ ਵੱਡਾ ਈਰਖਾਵਾਦੀ ਵੀ ਕੋਈ ਸਾਹਮਣੇ ਆ ਗਿਆ, ਮੈਂ ਹੁਕਮ ਮੰਨ ਕੇ ਦੱਸਣਾ ਵਾ ਵੀ ਕਿੱਦਾਂ ਮੰਨਦਾ ਹੈ, ਦਰਸਾਉਣਾ ਵਾ, ਉਹ ਈਰਖਾ ਕਰਦਾ ਵਾ, ਮੈਂ ਵੀ ਅੱਗੇ ਉਹਦੇ ਨਾਲ ਉਹਨੂੰ ਨਾਸ਼ ਕਰਨ ਲੱਗ ਪਿਆ, ਮਾਰਨ ਲੱਗ ਪਿਆ, ਤੇਰਾ ਬੇੜਾ ਗਰਕ ਹੋ ਜੇ, ਮੈਂ ਵੀ ਕਰਨ ਲੱਗ ਪਿਆ ਉਹਦੇ 'ਚ ਅਤੇ ਮੇਰੇ 'ਚ। ਆਹ, ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਉਹਦੇ 'ਚ ਅਤੇ ਮੇਰੇ 'ਚ ਕੀ ਫਰਕ ਰਹਿ ਗਿਆ ਫਿਰ? ਦੱਸਣਾ ਆ ਹੁਕਮ, ਰਜ਼ਾ ਕੀ ਹੈ। ਇਸ ਲਈ ਸਾਧ ਸੰਗਤ ਕਹਿੰਦੇ ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਥਾਪਣਹਾਰ ਅਤੇ ਨਾਸ਼ ਕਰਨ ਦੀ ਸਮਰੱਥਾ ਵਾਲਾ, ਤਉ ਸ਼ਿਮਾਨਿਤ ਪਰਮ ਅਮਾਪੇ, ਸ਼ਿਮਾ ਕਰ ਦਿੰਦਾ ਹੈ ਤੂੰ ਸਤਿਗੁਰੂ ਸਾਰਿਆਂ ਨੂੰ, ਗੁਨਾਹਗਾਰਾਂ ਨੂੰ ਵੀ, ਕੁਛ ਨਹੀਂ ਆਖਦਾ ਤੂੰ, ਤੇਰੀ ਮਹਿਮਾ ਨਾਪੀ ਨਹੀਂ ਜਾ ਸਕਦੀ, ਗਿਣਤੀ ਮਿਣਤੀ ਨਹੀਂ ਤੇਰੀ ਮਹਿਮਾ ਦੀ, ਵਡਿਆਈ ਦੀ ਕਥਨ ਨਹੀਂ ਕੀਤੀ ਜਾ ਸਕਦੀ, ਤੁਹਾਡੀ ਉਪਮਾ ਗੁਰੂ ਅੰਗਦ ਦੇਵ ਜੀਓ।
ਗਮਨਤ ਪਹੁੰਚੇ ਕੈਤਕ ਦੂਰੇ, ਕਰਿਓ ਜਾਏ ਡੇਰਾ ਗੁਰਪੁਰੇ।
ਗਮਨਤ ਪਹੁੰਚੇ ਉੱਥੇ ਜਿੱਥੇ ਪਹੁੰਚਣਾ ਸੀ, ਟਿਕਾਣਾ ਦੱਸਿਆ ਸਿੱਖਾਂ ਨੂੰ ਖਾਨ ਰਜ਼ਾਦਾ। ਕਹਿੰਦੇ ਸਾਹਿਬ ਸੱਚੇ ਪਾਤਸ਼ਾਹ ਲਗਾਤਾਰ ਪੈਂਡਾ ਤੈਅ ਕੀਤਾ, ਉਸ ਜਗ੍ਹਾ ਤੇ ਪਹੁੰਚ ਕੇ ਜਾ ਕੇ ਡੇਰਾ ਕੀਤਾ, ਆਸਣ ਲਾ ਲਿਆ।
ਸਿੱਖ ਸਮੀਪ ਬੈਠ ਗਏ ਤਾਹਾ ਇੱਕ ਰਸਰੀਦਾ ਸ਼ਾਂਤ ਨਿਤ ਮਹਾ।
ਸਾਰੇ ਸਿੱਖ ਗੁਰੂ ਅੰਗਦ ਦੇਵ ਸਾਹਿਬ ਦੇ ਆਲੇ ਦੁਆਲੇ ਬੈਠ ਗਏ। ਇੱਕ ਰਸ ਰਿਦਾ ਐ ਟਕਾ ਐ ਸ਼ਾਂਤੀ, ਕੋਈ ਮੱਥੇ ਤੇ ਤਿਉੜੀ ਨਹੀਂ, ਕੋਈ ਚਿਹਰੇ ਤੇ ਗੁੱਸਾ ਨਹੀਂ, ਕੋਈ ਗੁਰੂ ਅੰਗਦ ਦੇਵ ਸਾਹਿਬ ਦੀ ਰਸਨਾ ਤੋਂ ਆਪਣੇ ਸਿੱਖਾਂ ਦੇ ਵਿੱਚ ਵੀ ਬੈਠੇ ਗੁਰੂ ਅੰਗਦ ਤਾਂ ਵੀ ਨਹੀਂ ਇਹ ਗੱਲ ਕਹਿੰਦੇ ਵੀ ਤਪੇ ਨੇ ਮਾੜਾ ਕੀਤਾ, ਵੀ ਇੱਦਾਂ ਨਹੀਂ ਸੀ ਉਹਨੂੰ ਕਰਨਾ ਚਾਹੀਦਾ। ਇਹ ਨਹੀਂ ਗੁਰੂ ਅੰਗਦ ਦੇਵ ਦੀ ਰਸਨਾ ਤੋਂ ਨਿਕਲਿਆ। ਫਿਰ ਬਿਲਕੁਲ ਚੁੱਪ ਕਰਕੇ ਬੈਠੇ ਸਾਰੇ ਸਿੱਖਾਂ 'ਚ, ਬਿਲਕੁਲ ਸ਼ਾਂਤ ਚਿੱਤ ਨੇ।
ਜਹਾਂ ਜੈ ਬੈਠੇ ਤਹ ਜੰਗਲ ਸਤਿਗੁਰ ਭਗਤੇ ਪਾਥਲ ਮੰਗਲ।
ਹੈ ਉਹ ਜੰਗਲ ਵਾਲੀ ਜਗ੍ਹਾ ਜਿੱਥੇ ਮਹਾਰਾਜ ਬੈਠੇ ਆ, ਤੇ ਜੰਗਲ 'ਚ ਹੁਣ ਕੀ ਲੱਗ ਗਿਆ? ਮੰਗਲ। ਸਾਹ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਅਰਥ ਹੁੰਦਾ ਕਦਮ, ਜਿੱਥੇ ਗੁਰੂ ਕਦਮ ਰੱਖਦੇ ਉਹ ਥਾਂ ਪਵਿੱਤਰ ਹੈ, ਪੂਜਣ ਯੋਗ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜੰਗਲ ਵਿੱਚ ਮੰਗਲ ਲਾ ਦਿੱਤਾ ਗੁਰੂ ਅੰਗਦ ਦੇਵ ਸਾਹਿਬ ਦਾਤਾ ਜੀ ਨੇ।
ਸਭ ਮੰਗਲ ਕੇ ਗੁਰੂ ਇਸਤਾਨ, ਕਿਉਂ ਨਾ ਹੋਏ ਤਹ ਜੈ ਭਗਵਾਨ।
ਕਹਿੰਦੇ ਸਭ ਮੰਗਲ ਕੇ ਗੁਰੂ ਅਸਥਾਨ, ਕਿੱਡੀ ਕਮਾਲ ਦੀ ਗੱਲ ਲਿਖਦੇ ਆ। ਕਹਿੰਦਾ ਕਿਉਂ ਨਾ ਹੋਏ ਤਹ ਜਹ ਭਗਵਾਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੜੀ ਕਮਾਲ ਦੀ ਗੱਲ ਭਾਈ ਸਾਹਿਬ ਨੇ ਲਿਖੀ। ਕਹਿ ਰਹੇ ਸਾਰੇ ਮੰਗਲਾਂ ਦਾ ਅਸਥਾਨ, ਮੰਗਲ ਦਾ ਅਰਥ ਦਾ ਖੁਸ਼ੀ ਦਾ ਗੀਤ ਗਾਉਣਾ, ਮੰਗਲ ਸ਼ਬਦ ਨਾ ਇਹਦਾ ਅੱਖਰੀ ਅਰਥ ਜਿਹੜਾ ਉਹ ਖੁਸ਼ੀ ਦਾ ਗੀਤ ਗਾਉਣਾ। ਕਹਿੰਦੇ ਜਿੱਥੇ ਗੁਰੂ ਬਹਿ ਜਾਵੇ ਉੱਥੇ ਖੁਸ਼ੀਆਂ ਹੀ ਖੁਸ਼ੀਆਂ। ਇਹ ਨਹੀਂ ਵੀ ਖੁਸ਼ੀਆਂ ਕਿਤੇ ਉਹ ਚੱਲ ਕੇ ਆਉਂਦੀਆਂ ਵਾ, ਨਹੀਂ, ਜਿੱਥੇ ਗੁਰੂ ਬਹਿ ਗਿਆ ਉੱਥੇ ਖੁਸ਼ੀਆਂ। ਭਾਵ ਗੁਰੂ ਖੁਸ਼ੀਆਂ ਦਾ ਸਰੂਪ ਹੈ, ਗੁਰੂ ਮੰਗਲ ਸਰੂਪ ਹੈ, ਗੁਰੂ ਆਨੰਦ ਸਰੂਪ ਹੈ। ਇਸ ਲਈ ਜਿੱਥੇ ਸਤਿਗੁਰ ਬਹਿ ਗਿਆ ਉੱਥੇ ਆਨੰਦ ਹੀ ਆਨੰਦ, ਖੇੜਾ ਹੀ ਖੇੜਾ। ਅਤੇ ਭਾਈ ਸਾਹਿਬ ਨੇ ਬੜੀ ਕਮਾਲ ਦੀ ਗੱਲ ਲਿਖੀ, ਉਹ ਪਤਾ ਕੀ ਕਹਿੰਦੇ? ਕਹਿੰਦੇ ਕਿਉਂ ਨਾ ਹੋਏ ਤਹ, ਉੱਥੇ ਖੁਸ਼ੀਆਂ ਕਿਉਂ ਨਾ ਹੋਣ ਜਹ ਭਗਵਾਨ। ਜਿੱਥੇ ਰੱਬ ਬਹਿ ਜਾਵੇ, ਜਿੱਥੇ ਪਰਮਾਤਮਾ ਬਹਿ ਜਾਵੇ, ਜਿੱਥੇ ਭਗਵਾਨ ਪਰਮੇਸ਼ਰ ਚੌਂਕੜਾ ਮਾਰ ਕੇ ਬਹਿ ਜਾਵੇ ਉੱਥੇ ਖੁਸ਼ੀਆਂ ਕਿਉਂ ਨਹੀਂ ਆਉਣਗੀਆਂ? ਭਾਵ ਇਹ ਸਬੱਬ ਦੇ ਨਾਲ ਆਨੇ ਬਹਾਨੇ ਕੋਈ ਢੰਗ ਬਣ ਰਿਹਾ ਵਾ, ਅਤੇ ਗੁਰੂ ਅੰਗਦ ਦੇਵ ਦੇ ਚਰਨਾਂ ਨਾਲ ਉਹ ਵੀ ਜੰਗਲ ਪਵਿੱਤਰ ਹੋਣਾ ਆ। ਇਹ ਭਾਣਾ ਨਾ ਵਰਤੇ ਤਾਂ ਉਹ ਜੰਗਲ ਕਿੱਥੇ ਪਵਿੱਤਰ ਹੋਊਗਾ? ਫਿਰ ਕਹਿੰਦੇ ਇਸ ਤਰ੍ਹਾਂ ਸਬੱਬ ਬਣਦੇ ਬਹਾਨਾ ਬਣਦਾ ਏ, ਅਤੇ ਸਤਿਗੁਰੂ ਥਾਂ ਥਾਂ 'ਤੇ ਚਰਨ ਪਾ ਕੇ ਉਸ ਧਰਤੀ ਨੂੰ ਪਵਿੱਤਰ ਕਰ ਰਹੇ ਹਨ ਜੀ।
ਕਰੈ ਕੀਰਤਨ ਸੁਣਿਆ ਨੇਕ ਸੋਭਾ ਬੀਚ ਸਮੁੰਦਰ ਬਿਵੇਕ।
ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਕੀਰਤਨ ਸ਼ੁਰੂ ਹੋ ਗਿਆ ਜੀ, ਲੱਗ ਗਿਆ ਉੱਥੇ ਹੀ ਦੀਵਾਨ। ਹੁਣ ਸੰਗਤਾਂ ਉੱਥੇ ਜੁੜਨੀਆਂ ਸ਼ੁਰੂ ਹੋ ਗਈਆਂ। ਜਿਤਨੀਆਂ ਸੰਗਤਾਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੁੜਦੀਆਂ ਵਾ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਵੇਕ ਇੱਕ ਸਾਗਰ ਰੂਪ ਹਨ, ਜਿਹੜੇ ਸਾਰਿਆਂ ਨੂੰ ਸ਼ਾਂਤੀ ਅਤੇ ਆਨੰਦ ਦੇਣ ਵਾਲੇ, ਨਾਮ ਦਾ, ਸਿਮਰਨ ਦਾ, ਬੰਦਗੀ ਦਾ, ਭਗਤੀ ਦਾ, ਸੇਵਾ ਦਾ ਸਾਗਰ ਹੈ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਦਾਤਾ, ਉਹ ਸਾਰਿਆਂ ਦੇ ਵਿੱਚ ਸ਼ੋਭਦੇ ਹਨ, ਸੁੰਦਰ ਲੱਗਦੇ ਹਨ।
ਤਬ ਸ੍ਰੀ ਬੁੱਢੇ ਬਾਗ ਬਖਾਨਾ ਆ ਪਰਮੋ ਛਿਮਾ ਨਿਦਾਨਾ।
ਆਖੋ ਸਤਨਾਮ ਸ੍ਰੀ। ਬਾਬਾ ਬੁੱਢਾ ਦਾ ਸਾਹਿਬ ਦਾ ਜਿਹੜਾ ਦਿਲ ਹੈ ਨਾ, ਉਹਦੇ 'ਚ ਥੋੜ੍ਹੀ ਜਿਹੀ ਤਰੰਗ ਉੱਠਦੀ ਆ। ਬਾਬਾ ਬੁੱਢਾ ਦਰਦੀ ਸਿੱਖ ਹੁੰਦੇ ਆ, ਜਿਹੜੇ ਇਹੋ ਜਿਹੇ ਸਿੱਖ ਦਰਦ ਵਾਲੇ ਆਏ, ਭਈ ਜੋ ਕੀਤਾ ਨਾ ਉਹਨੇ ਤਪੇ ਨੇ ਚੰਗਾ ਨਹੀਂ ਹੋਇਆ। ਠੀਕ ਹੈ, ਗੁਰੂ ਨੇ ਜੰਗਲ ਵੀ ਪਵਿੱਤਰ ਕਰਤਾ, ਸਾਰਾ ਕੁਝ ਪਵਿੱਤਰ ਕਰਤਾ, ਪਰ ਬਹਾਨਾ ਇਹੋ ਜਿਹਾ ਨਹੀਂ ਸੀ ਬਣਨਾ ਚਾਹੀਦਾ, ਕਿਉਂਕਿ ਉਹ ਬੰਦਾ ਦੁਸ਼ਟ ਆ, ਪਾਪੀ ਆ ਉਹ ਜਿਹੜਾ ਤਪਾ। ਸਾਰੀਆਂ ਸੰਗਤਾਂ ਕੋਈ ਨਹੀਂ ਬਚਨ ਕਰਦਾ, ਕੋਈ ਨਹੀਂ ਬੋਲਦਾ ਵੀ ਪਤਾ ਨਹੀਂ ਗੁਰੂ ਸਾਹਿਬ ਨੇ ਅੱਗਿਓਂ ਕੀ ਕਹਿਣਾ। ਸਤਿਗੁਰੂ ਜਾਂ ਭੈ ਮੰਨਦੇ ਸੀ ਸਿੱਖ, ਪਰ ਜਿਹੜਾ ਬਾਬਾ ਬੁੱਢਾ ਸਾਹਿਬ ਸੀ ਨਾ, ਉਹ ਹਰ ਗੱਲ ਸਾਂਝੀ ਕਰ ਲੈਂਦੇ ਸੀ। ਬੜਾ ਸੁੰਦਰ ਬਚਨ ਲਿਖਿਆ, ਕਹਿੰਦੇ ਤਬ ਸ਼੍ਰੀ ਬੁੱਢੇ ਬਾਕ ਬਖਾਨਾ, ਕਿਹਾ ਬਾਬਾ ਬੁੱਢਾ ਸਾਹਿਬ ਨੇ, ਕੀ ਕਿਹਾ ਜੀ? ਆਪ ਪਰਮ ਹੋ ਸ਼ਿਮਾ ਨਿਧਾਨਾ। ਸਤਿਗੁਰ ਜੀ ਤੁਸੀਂ ਖਿਮਾ ਦਾ ਖਜ਼ਾਨਾ ਹੋ, ਬੜੇ ਬੜੇ ਪਾਪੀਆਂ ਨੂੰ, ਗੁਨਾਹਗਾਰ ਦੁਸ਼ਟ ਬੰਦਿਆਂ ਨੂੰ ਵੀ ਤੁਸੀਂ ਖਿਮਾ ਕਰ ਦਿੰਦੇ, ਮਾਫ਼ ਕਰ ਦਿੰਦੇ ਹੋ।
ਦਰੋ ਅਕਾਰਨ ਤਬਾ ਸੰਤਾਪੀ ਨਿੰਦਾ ਕਰਤ ਅਸੂਯਕ ਪਾਪੀ।
ਪਰ ਉਹ ਜਿਹੜਾ ਤਪਾ ਨਾ, ਉਹਨੇ ਚੰਗਾ ਨਹੀਂ ਕੀਤਾ, ਇੱਦਾਂ ਨਹੀਂ ਹੋਣਾ ਚਾਹੀਦਾ। ਦਰੋਹ ਅਕਾਰਨ ਤਪਾ ਸੰਤਾਪੀ, ਈਰਖਾ ਵਸ ਹੋ ਕੇ ਉਹਨੇ ਬੰਦੇ ਨੇ ਇਹ ਗੁਨਾਹ ਜਿਹੜਾ ਉਹਨੇ ਪਾਪ ਆ ਜਿਹੜਾ ਇਹ ਕੀਤਾ ਵਾ, ਉਹਨੇ ਤਪੇ ਨੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ ਬਿਨਾਂ ਕਾਰਨ ਤੋਂ, ਨਾਲੇ ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਕੋਈ ਕਾਰਨ ਬਣੇ, ਕੋਈ ਗੱਲ ਬਣ ਵੀ ਜਾਵੇ ਤੇ ਕੋਈ ਨਾ ਕੋਈ ਈਰਖਾ ਕਰੇ, ਉਹ ਕਹੇ ਵੀ ਮੈਂ ਨਹੀਂ ਇਹਨੂੰ ਵੇਖ ਕੇ ਰਾਜੀ ਜੀ, ਵੀ ਮੇਰਾ ਇਹਨੇ ਆਹ ਨੁਕਸਾਨ ਕੀਤਾ ਬਿਨਾਂ ਕਾਰਨ ਬਿਨਾਂ ਵਜ੍ਹਾ। ਸਤਿਗੁਰੂ ਜੀ ਆਪਾਂ ਤੇ ਉਹਨੂੰ ਕਿਹਾ ਹੀ ਕੁਛ ਨਹੀਂ ਗਾ, ਸਾਨੂੰ ਪਤਾ ਵੀ ਆ ਵੀ ਇਹ ਭੇਖੀ ਆ, ਇਹ ਪਾਪੀ ਆ, ਇਹ ਪਖੰਡੀ ਆ, ਇਹ ਬਿਨਾਂ ਵਜ੍ਹਾ ਲੋਕਾਂ ਕੋਲ ਮੱਥੇ ਟਿਕਾ ਕੇ ਪੂਜਾ ਕਰਾਉਂਦਾ, ਪਤਾ ਆਪਾਂ ਨੂੰ, ਪਰ ਫਿਰ ਆਪਾਂ ਕਦੇ ਉਹਨੂੰ ਕੁਛ ਨਹੀਂ ਕਿਹਾ। ਮਾਲਕ ਦਾ ਹੁਕਮ ਵੀ ਇਹ ਵੀ ਰਜ਼ਾ 'ਚ ਹੀ ਆ, ਆਪੇ ਸੁਧਰ ਜਾਏਗਾ, ਆਪੇ ਠੀਕ ਹੋ ਜਾਏਗਾ। ਪਰ ਸਤਿਗੁਰੂ ਜੀ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਦੇ ਉਹਨੇ ਇਸ ਤਰ੍ਹਾਂ ਸਾਡੇ ਨਾਲ ਕੀਤਾ। ਨਿੰਦਾ ਕਰਤ ਅਸੂਯਕ ਪਾਪੀ, ਅਸੂਯਕ ਈਰਖਾਵਾਦੀ, ਪਾਪੀ ਦਾ ਅਰਥ ਵੀ ਪਾਪ ਕਰਨ ਵਾਲਾ, ਈਰਖਾਵਾਦੀ ਪਾਪੀ ਹੈ ਉਹ ਬੰਦਾ।
ਇਹ ਰਾਖ ਮੂਰਖ ਮਤ ਹੀ ਨੇ ਹਿਰਦੇ ਵਿਚਾਰ ਜਿਨੋ ਨਾ ਕੀਨੇ।
ਬਾਬਾ ਜੀ ਕਹਿੰਦੇ ਮੈਂ ਵੀ ਹੈਰਾਨ ਆ ਵੀ ਪਿੰਡ ਵਾਲੇ ਲੋਕ ਜਿਹੜੇ ਆ ਇਹਨਾਂ ਨੂੰ ਕੱਖ ਨਹੀਂ ਪਤਾ, ਇੰਨੀ ਮਤ ਨਹੀਂ ਇਹਨਾਂ ਦੀ ਵੀ ਇਹ ਜੋ ਕੁਛ ਅਸੀਂ ਕਰ ਰਹੇ ਹਾਂ ਇਹ ਗਲਤ ਆ, ਇਹ ਮੂਰਖ ਮਤ ਹਨ ਲੋਕ, ਇਹਨਾਂ ਨੇ ਦਿਲ 'ਚ ਰੰਚਕ ਮਾਤਰ ਵੀ ਵਿਚਾਰ ਨਹੀਂ ਕੀਤੀ।
ਆਨ ਆਪ ਕੋ ਕੀ ਅਪਮਾਨਾ ਸਭ ਸਿਰ ਮੋਰ ਉਚਿਤ ਸਨਮਾਨਾ।
ਮਹਾਰਾਜ ਤੁਸੀਂ ਸਨਮਾਨਯੋਗ ਹੋ, ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਸਾਰਿਆਂ ਦੇ ਸਿਰਮੌਰ ਹੋ, ਤੁਸੀਂ ਗੁਰੂ ਨਾਨਕ ਦੀ ਜੋਤ ਹੋ, ਇਸ ਲਈ ਮੇਰੇ ਖਿਆਲ ਮੁਤਾਬਕ ਇਹ ਉਹਨਾਂ ਨੇ ਸਾਡਾ ਅਪਮਾਨ ਕੀਤਾ ਆ ਜਿਹੜਾ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ।
ਤੁਮਰੀ ਕਰੀ ਅਵਗਿਆ ਜੋਏ ਤਪਾ ਪਾਏ ਫਲ ਅਤ ਦੁਖ ਹੋਏ।
ਇਹਨੂੰ ਸਰਾਪ ਨਾ ਸਮਝਿਓ ਜਿਹੜੀ ਬੇਨਤੀ ਮੈਂ ਕਰਨੀ ਆ, ਇਹ ਬਚਨ ਬਾਬੇ ਬੁੱਢੇ ਦੀ ਰਸਨਾ ਤੋਂ ਨਿਕਲਣ। ਗੁਰੂ ਅੰਗਦ ਦੇਵ ਚੁੱਪ ਕਰਕੇ ਬੈਠੇ, ਆਖੋ ਸਤਨਾਮ ਸ਼੍ਰੀ, ਆਹ ਕੈਸਾ ਸਤਿਗੁਰ ਆ, ਚੁੱਪ, ਕੋਈ ਬਚਨ ਨਹੀਂ ਰਸਨ, ਨਾ ਉਹਨਾਂ ਜ਼ਿਮੀਂਦਾਰਾਂ ਦੇ ਪ੍ਰਥਾਏ, ਨਾ ਉਸ ਤਪੇ ਦੇ ਪ੍ਰਥਾਏ, ਕੁਛ ਨਹੀਂ। ਬਾਬਾ ਬੁੱਢਾ ਸਾਹਿਬ ਕਹਿੰਦੇ ਸਤਿਗੁਰ ਜੀ ਇੱਕ ਗੱਲ ਆਖਾਂ। ਸਤਿਗੁਰ ਫਿਰ ਚੁੱਪ, ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਤਪੇ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪੈਣਾ, ਭੁਗਤੂਗਾ ਤਪਾ ਨਾ ਜਿਹੜਾ ਆਪਣੇ ਕੀਤੇ ਦਾ ਫਲ ਭੁਗਤੇਗਾ। ਹੁਣ ਸੱਜਣੋ ਇਹਨੂੰ ਸਰਾਪ ਨਾ ਸਮਝੋ ਵੀ ਬਾਬਾ ਬੁੱਢਾ ਕੋਈ ਸਰਾਪ ਦਿੰਦਾ ਪਿਆ, ਨਹੀਂ, ਅਸੂਲਨ ਗੱਲ ਆ ਇਹ ਜਿਹੜੀ ਗੱਲ ਹੈ, ਸੁੱਤੇ ਸਿੱਧ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਕੋਈ ਬੰਦਾ ਸਾਡੇ ਨਾਲ ਵਧੀਕੀ ਕਰੇ, ਕੁਦਰਤੀ ਗੱਲ ਹੈ ਨਾ। ਆਪਾਂ ਭਾਵੇਂ ਉਹਨੂੰ ਕੱਖ ਨਾ ਕਹੀਏ, ਕੁਝ ਨਾ ਕਹੀਏ, ਪਰ ਸਹਿਜ ਸੁਭਾਏ ਆਪਾਂ ਇਹ ਕਹਿੰਦੇ ਵੀ ਸੱਜਣਾ ਰੱਬ ਤਾਂ ਵਹਿੰਦਾ ਹੀ ਆ ਨਾ, ਕਹਿੰਦੇ ਨਾ ਆਪਾਂ ਇਹ ਗੱਲ ਵੀ ਮੈਂ ਤੈਨੂੰ ਕੁਝ ਨਹੀਂ ਕਹਿਣਾ, ਪਰ ਰੱਬ ਤਾਂ ਇਨਸਾਫ ਹੀ ਕਰਦਾ ਨਾ, ਨਿਆਂ ਹੀ ਕਰਦਾ, ਆਪੇ ਰੱਬ ਤੇਰੇ ਨਾਲ ਸਿੱਝ ਲਏਗਾ, ਤੈਨੂੰ ਕੀਤੀ ਦਾ ਫਲ ਭੁਗਤਾ ਦੇਗਾ। ਭਾਈ ਇਹ ਕੋਈ ਸਰਾਪ ਨਹੀਂ ਗਾਉਂਦਾ, ਇਹ ਸੁੱਤੇ ਸਿੱਧ ਅਸੂਲਨ ਗੱਲ ਆ ਵੀ ਅਸੂਲ ਮੁਤਾਬਕ ਮਰਿਆਦਾ ਦੀ ਇਹ ਗੱਲ ਆ ਵੀ ਅਸੀਂ ਤੈਨੂੰ ਕੁਝ ਕਿਹਾ ਨਹੀਂ, ਤੂੰ ਇੰਨੀ ਈਰਖਾ ਕਰਦਾ ਪਿਆ ਸਾਡੇ ਨਾਲ। ਇਸ ਲਈ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤਪਾ ਪਾਏ ਫਲ, ਇਹਦਾ ਫਲ ਤਪੇ ਨੂੰ ਭੁਗਤਣਾ ਪਊਗਾ, ਅਤੇ ਕਿਵੇਂ ਅੱਤ ਦੁੱਖ ਪਾਏ, ਅੱਤ ਦਾ ਦੁੱਖ ਇਹੋ ਜਿਹੇ ਲੋਕਾਂ ਨੂੰ ਸਹਿਣਾ ਪੈਂਦਾ ਹੈ।
ਬਿਨ ਕਾਰਨ ਹੀ ਦਵੈਸ਼ ਕਮਾਵੇ ਹਸੈ ਨਿਕਾਸ ਕਾਂ ਸੁਖ ਪਾਵੇ।
ਬਿਨਾਂ ਦਵੈਸ਼, ਬਿਨਾਂ ਕੋਈ ਗੱਲ ਦੇ, ਬਿਨਾਂ ਕਿਸੇ ਕਾਰਨ ਦੇ, ਇਸ ਤਰ੍ਹਾਂ ਅਸੀਂ ਕੋਈ ਉਹਦੇ ਨਾਲ ਦਵੈਸ਼ ਨਹੀਂ ਕੀਤੀ, ਅਤੇ ਫਿਰ ਜਦੋਂ ਅਸੀਂ ਉੱਥੋਂ ਨਿਕਲੇ ਹਾਂ ਨਾ ਖਡੂਰ ਸਾਹਿਬ ਤੋਂ, ਮਹਾਰਾਜ ਮੈਨੂੰ ਦੱਸਿਆ ਲੋਕਾਂ ਨੇ ਵੀ ਹੱਸਦਾ ਸੀਗਾ ਉਹ ਜਿਹੜਾ ਤਪਾ ਨਾ, ਉਹ ਹੱਸਦਾ ਸੀ, ਬੜਾ ਖੁਸ਼ ਸੀਗਾ। ਕਹਾਂ ਸੁੱਖ ਪਾਵੇ ਜਿਹੜਾ ਕਿਸੇ ਦੇ, ਇਸ ਤਰ੍ਹਾਂ ਕਹਿ ਦਈਏ ਗੁਰੂ ਅੰਗਦ ਸਾਹਿਬ ਵਾਸਤੇ ਲਫਜ਼ 'ਚ ਨਹੀਂ ਵਰਤੇ ਜਾ ਸਕਦੇ, ਪਰ ਆਮ ਦੁਨੀਆਦਾਰ ਜਿਹੜੇ ਆਪਾਂ ਲੋਕ ਹੈ ਨਾ, ਕਿਸੇ ਨੂੰ ਉਜਾੜ ਕੇ ਅਤੇ ਤੁਸੀਂ ਹੱਸੋ, ਕਦੇ ਜ਼ਿੰਦਗੀ 'ਚ ਤੁਸੀਂ ਸੁੱਖ ਨਹੀਂ ਪਾ ਸਕਦੇ। ਇਹ ਕਹਿੰਦੇ ਬਾਬਾ ਬੁੱਢਾ ਸਾਹਿਬ, ਕਹਿੰਦੇ ਕਿਸੇ ਨੂੰ ਨਗਰੋਂ ਕੱਢ ਕੇ ਤੁਸੀਂ ਖੁਸ਼ ਹੋਵੋ, ਨਿਕਲ ਗਿਆ, ਚੰਗਾ ਹੋ ਗਿਆ, ਕਹਿੰਦੇ ਕਦੇ ਵੀ ਉਹ ਬੰਦਾ ਸੁੱਖ ਨਹੀਂ ਪਾ ਸਕਦਾ।
ਅਜਰ ਜਰਨ ਧੀਰਜ ਤੋਂ ਮਾਹੀ ਕਰ ਸਕੈ ਸਮਤਾ ਅਸ ਨਾਹੀ।
ਤੁਹਾਡੀ ਬਰਾਬਰਤਾ ਗੁਰੂ ਅੰਗਦ ਦੇਵ ਜੀ ਕੋਈ ਨਹੀਂ ਕਰ ਸਕਦਾ, ਤੁਸੀਂ ਅਜਰ ਸ਼ਕਤੀ ਨੂੰ ਜਰਿਆ ਹੋਇਆ ਵਾ, ਭਾਵ ਤੁਹਾਡੇ 'ਚ ਸ਼ਕਤੀ ਬਹੁਤ ਆ, ਜੋ ਚਾਹੋ ਤੁਸੀਂ ਕਰ ਸਕਦੇ ਹੋ, ਪਰ ਮਹਾਰਾਜ ਤੁਸੀਂ ਸਾਰਾ ਕੁਝ ਜਰ ਕੇ ਰੱਖਿਆ ਹੈ।
ਛਿਮਾਵੰਤ ਛਿਤ ਛਿਮ ਜਿਮ ਸਮਕਾਲਾ ਕਹਿ ਰਾਵਣ ਮੈਂ ਛਿਮਾ ਵਿਸਾਲਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਧਰਤੀ ਦਾ ਸੁਭਾਅ ਆ ਨਾ, ਧਰਤੀ 'ਤੇ ਭਾਵੇਂ ਕੋਈ ਟੋਏ ਪੁੱਟੇ ਅਤੇ ਭਾਵੇਂ ਕੋਈ ਚੰਦਨ ਦਾ ਲੇਪ ਕਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜੀ ਧਰਤੀ ਆ ਉਹ ਕਿਸੇ ਨਾਲ ਵੀ ਬੁਰਾ ਨਹੀਂ ਕਰਦੀ, ਸਭ ਨੂੰ ਥਾਂ ਦਿੰਦੀ, ਸੁੱਖ ਦਿੰਦੀ ਹੈ, ਚੰਦਨ ਦਾ ਲੇਪ ਕਰਨ ਵਾਲੇ ਨੂੰ ਸ਼ਾਬਾਸ਼ ਨਹੀਂ ਦਿੰਦੀ ਅਤੇ ਟੋਏ ਪੁੱਟਣ ਵਾਲਿਆਂ ਨਾਲ ਧਰਤੀ ਝਗੜਾ ਨਹੀਂ ਕਰਦੀ। ਤੁਹਾਡੇ 'ਚ ਇੰਨੀ ਨਿਮਰਤਾ ਆ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਵਸਦਾ ਕੋਉ ਖੋਦੈ ਕੋਉ ਚੰਦਨ ਲੇਪ। ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਦਾ ਤੁਹਾਡਾ ਸੁਭਾਅ ਹੈ, ਤੁਸੀਂ ਸਾਰਿਆਂ ਨੂੰ ਖਿਮਾ ਕਰ ਦਿੰਦੇ ਹੋ।
ਆਪ ਸਮਰਥ ਚਹੋ ਸੋ ਕਰਹੋ, ਸਭਨ ਡਰਾਵੋ ਤੁਮਨੇ ਡਰਹੋ।
ਮਹਾਰਾਜ ਆਪ ਸਮਰੱਥ ਹੋ, ਤੁਸੀਂ ਜੋ ਚਾਹੋ ਕਰ ਸਕਦੇ ਹੋ। ਸਾਰੀ ਸੰਗਤ ਸਿੱਖ ਤੁਹਾਡਾ ਭੈ ਮੰਨਦੇ ਆ, ਪਰ ਤੁਹਾਨੂੰ ਕਿਸੇ ਦਾ ਕੋਈ ਭੈ ਨਹੀਂ, ਤੁਸੀਂ ਨਿਰਭਉ ਹੋ।
ਏਕ ਬਾਸੋ ਬਿਨਾ ਉਪਾਏ ਮਾਰੋ ਸਭਨ ਦੇਹੁ ਜੀਵਾ।
ਇੱਕ ਬਾਕ ਨਾਲ, ਇੱਕ ਬਚਨ ਨਾਲ ਗੁਰੂ ਅੰਗਦ ਦੇਵ ਤੁਸੀਂ ਚਾਹੋ ਤੇ ਕਿਸੇ ਮਰੇ ਨੂੰ ਜੀਵਨ ਦੇ ਦਿਓ, ਤੇ ਇੱਕ ਬਾਕ ਨਾਲ ਚਾਹੋ ਤੇ ਭਾਵੇਂ ਕੋਈ ਜਿਉਂਦਾ ਜਾਗਦਾ ਧਰਤੀ ਤੇ ਲਟਾ ਦਿਓ ਉਹਨੂੰ। ਇਹ ਤੁਹਾਡੇ ਵਾਕ ਹਨ, ਪਰ ਧੰਨ ਹੋ ਸਤਿਗੁਰੂ ਜੀ, ਤੁਹਾਡੇ 'ਚ ਇੰਨੀ ਨਿਮਰਤਾ ਤੇ ਸ਼ਾਂਤੀ, ਕਿਸੇ ਨੂੰ ਵੀ ਕੋਈ ਬਚਨ ਨਹੀਂ ਕਹਿ ਰਹੇ ਤੁਸੀਂ।
ਤਿਨਕੇ ਕਹਿ ਨਿਕਸ ਅਬ ਆਏ ਨਹੀਂ ਆਪ ਕੇ ਕਛੂ ਜਨਾ।
ਮਹਾਰਾਜ ਉਸ ਤਪੇ ਦੇ ਤੇ ਪਿੰਡ ਦੇ ਲੋਕਾਂ ਦੇ ਕਹਿਣ ਤੇ ਆਪਾਂ ਨਿਕਲ ਆਏ ਹਾਂ, ਪਰ ਤੁਸੀਂ ਕੁਛ ਨਹੀਂ ਕਿਹਾ। ਇਹ ਤੁਹਾਡੀ ਨਿਮਰਤਾ, ਫਰਾਖ ਦਿਲੀ ਤੇ ਸਾਰਿਆਂ ਨਾਲ ਪਿਆਰ ਵਾਲੀ ਭਾਵਨਾ ਹੈ, ਕਿ ਦੁਸ਼ਮਣ ਲੋਕਾਂ ਨਾਲ ਵੀ ਤੁਸੀਂ ਪਿਆਰ ਕਰਦੇ ਹੋ।
ਜਿਉਂ ਤੁਮ ਭਾਵੋ ਸੋਈ ਭਲੇ ਹਮਰੋ ਕਹਿ ਨਹੀਂ ਕੁਛ ਚਲੇ।
ਵੇਖੋ ਸਿੱਖ ਕੀ ਕੁਝ ਕਰ ਸਕਦੇ ਸਿੱਖ। ਬਾਬਾ ਬੁੱਢਾ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਪਾਤਸ਼ਾਹ ਅਸੀਂ ਵੀ ਤੁਹਾਡਾ ਕਰਕੇ ਚੁੱਪ ਕੀਤੇ ਰਹੇ ਹਾਂ, ਨਹੀਂ ਤੇ ਉਹਦੀ ਕੀ ਮਜਾਲ ਹੈ। ਆਹਾ, ਬਾਬਾ ਬੁੱਢਾ ਸਾਹਿਬ ਵਰਗਾ ਹੀ ਸਿੱਖ ਕੋਈ ਬਚਨ ਕੱਢਦੇ ਨਾ ਜੀ? ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਕਮਾਈ ਵਾਲੇ ਆਓ, ਸਾਧ ਬਚਨ ਅਟਲਾਦਾ ਹੋ ਜਾਂਦਾ, ਇਹ ਨਹੀਂ ਟਲ ਸਕਦਾ। ਬਾਬਾ ਬੁੱਢਾ ਸਾਹਿਬ ਵੀ ਕਹਿੰਦੇ ਸਤਿਗੁਰ ਤੁਹਾਡੇ ਚਿਹਰੇ ਵੱਲ ਹੀ ਵੇਖਦੇ ਰਹੇ, ਇਸ ਕਰਕੇ ਜੋ ਤੁਸੀਂ ਚਾਹਿਆ ਠੀਕ ਹੈ, ਆ ਗਏ ਅਸੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਇਹ ਇਸ ਤਰ੍ਹਾਂ ਨਹੀਂ ਸੀਗਾ ਹੋਣਾ, ਜੇ ਕਿਤੇ ਸਾਨੂੰ ਹੀ ਆਗਿਆ ਦੇ ਦਿੰਦੇ ਨਾ, ਮਾੜੇ ਮੋਟੇ ਕੋਈ ਸਿੱਖ ਹੀ ਬਚਨ ਕੱਢ ਦਿੰਦਾ। ਹਮਰੋ ਕਹਿਣ ਨਹੀਂ ਕੁਛ ਚਲੇ, ਕਿਉਂਕਿ ਸਾਡਾ ਕਿਹਾ ਹੋਇਆ ਤੁਹਾਡੇ ਸਾਹਮਣੇ ਕੁਛ ਨਹੀਂ ਚੱਲ ਸਕਦਾ, ਕਿਉਂਕਿ ਤੁਸੀਂ ਬੈਠੇ ਹੋ, ਅਸੀਂ ਕੋਈ ਗੱਲ ਨਹੀਂ ਕਰ ਸਕਦੇ।
ਹਿਮ ਕੈ ਮੋਨ ਧਾਰ ਕਰ ਬੈਸੇ ਪਿਖੈ ਗੁਰੂ ਗਤ ਕਰ ਹੈ ਜੈਸੇ।
ਚੁੱਪ ਕਰਕੇ ਬਹਿ ਗਏ ਬਾਬਾ ਬੁੱਢਾ ਸਾਹਿਬ, ਇੰਨੀ ਗੱਲ ਹੀ ਕੀਤੀ ਤੇ ਚੁੱਪ ਕਰਕੇ ਗੁਰੂ ਸਾਹਿਬ ਕੋਲੇ ਬੈਠੇ ਰਹੇ। ਕਹਿੰਦੇ ਸਤਿਗੁਰ ਜਿਵੇਂ ਤੁਹਾਡੀ ਮਰਜ਼ੀ ਉਵੇਂ ਠੀਕ ਹੈ।
ਨਿਜ ਪ੍ਰਤਾਪ ਕੋ ਨਹੀਂ ਜਨਾਵੈ ਅਪਰ ਨਰਨ ਸਮ ਆਪਣ ਦਿਖਾਵੈ।
ਕਹਿੰਦੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਬਾਬਾ ਬੁੱਢਾ ਸਾਹਿਬ ਅਖੀਰ 'ਚ ਇਹ ਗੱਲ ਕਹਿ ਕੇ ਚੁੱਪ ਕਰ ਗਏ, ਤੁਹਾਡਾ ਪ੍ਰਤਾਪ ਮਹਾਨ ਹੈ, ਇਹ ਵੱਖਰੀ ਗੱਲ ਹੈ ਵੀ ਤੁਸੀਂ ਜਣਾਉਂਦੇ ਨਹੀਂ ਹੋ, ਪ੍ਰਗਟ ਨਹੀਂ ਕਰਦੇ। ਕਿੰਨੀ ਸ਼ਕਤੀ ਦੇ ਮਾਲਕ ਹੋ ਤੁਸੀਂ, ਰੱਬ ਦੀ ਰਜ਼ਾ ਮੰਨ ਰਹੇ ਹੋ।
ਤੇਜੋ ਕੇ ਨੰਦਨ ਜੋ ਸੇਵ ਕਰਦ ਦਿਨ ਰਹਿਣ ਗਮਣੇ ਹੁਤੇ ਨਕੇਤ ਕੋ ਪ੍ਰੇਮ ਭਰੇ ਜੁਗ ਨੈਣ।
ਉਹਨਾਂ ਦਿਨਾਂ 'ਚ ਆਹ ਗੱਲ, ਹੁਣ ਧਿਆਨ ਨਾਲ ਸੁਣਿਓ, ਕਥਾ ਸਮਾਪਤ ਕਰਨ ਲੱਗੇ ਆਪਾਂ ਅੱਜ ਦਾ ਟੋਪਿਕ। ਜਿਹੜੇ ਬਾਬਾ ਅਮਰਦਾਸ ਆ ਉਹ ਕਿੱਥੇ ਆ ਭਲਾ ਹੁਣ? ਆਖੋ ਸਤਨਾਮ ਸ਼੍ਰੀ
ਵਾਹਿਗੁਰੂ,
ਸੇਵਾ ਕਰਦੇ ਸੀ ਨਾ ਉਹਨਾਂ ਦੇ ਪਾਸ, ਉਹ ਕਿੱਥੇ ਨੇ ਇਸ ਵੇਲੇ? ਉਹ ਤੇ ਪਿੰਡ ਛੱਡ ਕੇ ਗੁਰੂ ਅੰਗਦ ਦੇਵ ਚਲੇ ਗਏ, ਬਾਬਾ ਬੁੱਢਾ ਸਾਹਿਬ ਵੀ ਨਾਲ ਆ, ਬਾਬਾ ਬੁੱਢਾ ਸਾਹਿਬ ਬਚਨ ਕਰ ਰਹੇ, ਬਾਬੇ ਅਮਰਦਾਸ ਦਾ ਜ਼ਿਕਰ ਨਹੀਂ ਆਇਆ, ਉਹ ਕਿੱਥੇ ਨੇ? ਗੋਇੰਦਵਾਲ ਸਾਹਿਬ, ਜਿਹੜਾ ਗੋਇੰਦਵਾਲ ਨਗਰ ਵਸਾ ਰਹੇ ਆ, ਉਹ ਪਹਿਲਾਂ ਆ ਗਏ ਸੀ ਖਡੂਰ ਸਾਹਿਬ, ਸਮਾਂ ਪਾ ਕੇ ਉਹ ਉੱਥੇ ਫਿਰ ਦੋ ਚਾਰ ਦਿਨ ਰਹਿ ਕੇ ਚਲੇ ਗਏ ਗੋਇੰਦਵਾਲ। ਹੁਣ ਬਾਬਾ ਅਮਰਦਾਸ ਗਏ ਆ ਗੋਇੰਦਵਾਲ ਸਾਹਿਬ, ਉਹਨਾਂ ਦੇ ਦਿਲ 'ਚ ਤਾਂ ਇਹੋ ਹੀ ਹੈ ਨਾ ਵੀ ਗੁਰੂ ਅੰਗਦ ਦੇਵ ਖਡੂਰ ਸਾਹਿਬ ਆ। ਇੱਕ ਦਿਨ ਲਾਲਸਾ ਉੱਠੀ ਬਾਬੇ ਅਮਰਦਾਸ, ਇਹ ਕੱਲ੍ਹ ਨੂੰ ਸ਼ੁਰੂ ਹੋਣੀ ਕਥਾ ਹੈ। ਬਾਬੇ ਅਮਰਦਾਸ ਦੇ ਅੰਦਰ ਲਾਲਸਾ ਉੱਠੀ ਭਈ ਮੈਂ ਚੱਲਾਂ ਹੁਣ ਖਡੂਰ ਸਾਹਿਬ, ਗੁਰੂ ਦਾ ਦਰਸ਼ਨ ਕਰ ਆਈਏ। ਜਦੋਂ ਬਾਬਾ ਅਮਰਦਾਸ ਆਉਣਗੇ ਖਡੂਰ ਸਾਹਿਬ, ਨਾ ਉੱਥੇ ਸਿੱਖ ਅਤੇ ਨਾ ਉੱਥੇ ਗੁਰੂ ਸਾਹਿਬ, ਉਹ ਆਲੇ ਦੁਆਲੇ ਹੁਣ ਉਹਨਾਂ ਪੁੱਛਣਾ ਵੀ ਗੁਰੂ ਸਾਹਿਬ ਕਿੱਥੇ ਆ, ਮੈਨੂੰ ਪਤਾ ਹੀ ਨਹੀਂ ਗਾ, ਨਾ ਕਿਤੇ ਦੱਸ ਕੇ ਗਏ, ਨਾ ਕੋਈ ਉੱਥੇ ਸੁਣਿਆ ਘੱਲਿਆ ਮੈਨੂੰ, ਜੇ ਜਾਣਾ ਸੀ ਮੈਨੂੰ ਨਾਲ ਲੈ ਜਾਂਦੇ। ਉੱਥੋਂ ਹੁਣ ਪਿੰਡ ਦੇ ਕੁਝ ਲੋਕਾਂ ਨੇ ਦੱਸਣਾ ਵਾ ਵੀ ਆਹ ਕੁਝ ਹੋਇਆ, ਅਤੇ ਬਾਬੇ ਅਮਰਦਾਸ ਨੇ ਕਹਿਣਾ ਵੀ ਗੁਰੂ ਅੰਗਦ ਦੇਵ ਦਾ ਦਰਸ਼ਨ ਕਰਾਂਗੇ ਬਾਅਦ 'ਚ, ਅਤੇ ਪਹਿਲਾਂ ਤਪੇ ਨਾਲ ਸਿੱਝ ਲੈਂਦੇ ਹਾਂ। ਆਹਾ, ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਇਹਦਾ ਕੰਮ ਪਹਿਲਾਂ, ਇਹਨੂੰ ਟੱਕਰੀਏ ਪਹਿਲਾਂ, ਕਿਉਂਕਿ ਮੀਂਹ ਤਾਂ ਪਿਆ ਨਹੀਂ, ਆ ਹੁਣ ਕੱਲ੍ਹ ਨੂੰ ਆਉਣੀ ਹੈ ਕਦਾ, ਮੀਂਹ ਹਾਲੇ ਵੀ ਨਹੀਂ ਪਿਆ। ਉਹ ਜਿਹੜੇ ਜ਼ਿਮੀਂਦਾਰ ਆ ਨਾ, ਉਹ ਗੁਰੂ ਅੰਗਦ ਸਾਹਿਬ ਨੂੰ ਨਗਰ 'ਚੋਂ ਕੱਢ ਕੇ ਹੁਣ ਉਹਨਾਂ ਉਹਦੇ ਕੋਲ ਜਾਣਾ, ਮੀਂਹ ਪਵਾ, ਇੱਕ ਦਿਨ ਦੋ ਦਿਨ ਚਾਰ ਦਿਨ ਹਫ਼ਤਾ ਲੰਘਣਾ ਨਹੀਂ ਪੈਣਾ। ਹੁਣ ਬਾਬੇ ਅਮਰਦਾਸ ਨੇ ਆਉਣਾ ਉੱਥੇ ਗੋਇੰਦਵਾਲ ਤੋਂ ਨਾ, ਖਡੂਰ ਸਾਹਿਬ ਆ ਜਾਣਾ, ਉਹਨਾਂ ਗੁਰੂ ਅੰਗਦ ਦੇਵ ਹੋਣੇ ਨਹੀਂ ਉੱਥੇ। ਇਹ ਕਿਸ ਤਰ੍ਹਾਂ ਦੇ ਕੌਤਕ ਵਰਤਦੇ ਆ, ਅੱਗੇ ਸਾਂਝਾ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ, ਬੁੱਲਾਂ ਚੁੱਕਾਂ ਦੀ ਮੁਆਫ਼ੀ। ਸਾਧ ਸੰਗਤ ਸਭ ਦਾ ਧੰਨਵਾਦ। ਹਾਂਜੀ, ਸਾਧ ਸੰਗਤ, ਇਸੇ ਤਰ੍ਹਾਂ ਪੰਥ ਦਾ ਬਹੁਤ ਪਿਆਰਾ ਢਾਡੀ ਜਥਾ, ਭਾਈ ਸਾਹਿਬ ਗਿਆਨੀ ਸੁਖ ਨਿਰੰਜਨ ਸਿੰਘ ਜੀ ਮੁੱਲਾਂਪੁਰ ਵਾਲੇ, ਜਿਨ੍ਹਾਂ ਦੇ ਢਾਡੀ ਜਥੇ ਨੇ ਹੁਣ ਹਾਜ਼ਰੀ ਭਰਨੀ ਹੈ। ਤੋ ਸਾਧ ਸੰਗਤ ਇਸੇ ਤਰ੍ਹਾਂ 8 ਤੋਂ 8:30 ਵਜੇ ਤੱਕ ਜੈਤਸਰੀ ਦੀ ਵਾਰ ਦੀ ਕਥਾ ਜਿਹੜੀ ਚੱਲ ਰਹੀ ਹੈ, ਉਹ ਅੱਧਾ ਘੰਟਾ ਭਾਈ ਗੁਰਜੀਤ ਸਿੰਘ ਜੀ ਧਨੋਵਾ ਤਿੰਨਾਂ ਦੀ ਯਾਦ ਵਿੱਚ ਜੋ ਚੱਲ ਰਹੇ ਆ, ਉਹ ਵੀ ਕਥਾ ਹੋਏਗੀ। ਕੱਲ੍ਹ ਤੱਕ ਹੋਣੀ ਹੈ ਉਹ ਕਥਾ, ਕੱਲ੍ਹ ਨੂੰ ਉਹਦੀ ਸਮਾਪਤੀ ਹੈ, ਨਾਲੇ ਸਹਿਜ ਪਾਠ ਦੇ ਭੋਗ ਪੈਣੇ ਹਨ। ਸਭਨਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਲੈਣਾ, ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।